ਦੋਏਰਾ ਇਤ ਸ਼੍ਰੀ ਹਰਗੋਬਿੰਦ ਜੇ ਗਮਨੇ ਗੋਇੰਦਵਾਲ ਉਤਲਾ ਪੁਰ ਕੀ ਕੁਛ ਕਥਾ ਸੁਣੀਏ ਜਸ ਪਾਹਾਲ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਚ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਹਾਜ਼ਰੀਆਂ ਭਰ ਕੇ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਜੀਵਨ ਕਥਾ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਜੰਗ ਯੁੱਧ ਤੋਂ ਵਿਹਲੇ ਹੋ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਝਬਾਲ ਪਹੁੰਚੇ ਨੇ ਜਿੱਥੇ ਸਤਿਗੁਰਾਂ ਦੀ ਸਪੁੱਤਰੀ ਬੀਬੀ ਵੀਰੋ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ। ਭਾਈ ਧਰਮਾਂ ਜੀ ਆਪਣੇ ਪੁੱਤਰ ਦੀ ਬਰਾਤ ਲੈ ਕੇ ਟੁਕਾਓ ਕਰਕੇ ਆਏ ਨੇ। ਬੜੇ ਖੁਸ਼ੀਆਂ ਦੇ ਨਾਲ ਲਾਵਾਂ ਦੀਆਂ ਤਿਆਰੀਆਂ ਹੋਈਆਂ ਹਨ। ਲਾਗੇ ਇੱਕ ਤੁਰਕ ਦਾ ਕਿਲਾ ਸੀ, ਪਹਿਰਾ ਦੇ ਰਿਹਾ ਸੀ। ਗੁਰੂ ਸਾਹਿਬ ਦੀ ਪ੍ਰਭਾ ਵੇਖ ਕੇ ਰੋਸ ਵਿੱਚ ਆ ਕੇ ਗੋਲੀ ਚਲਾਉਣ ਲੱਗਾ, ਪਰ ਅਚਾਨਕ ਉਹਦੀ ਆਪ ਦੀ ਬੰਦੂਕ ਫਟ ਗਈ ਔਰ ਪਾਪੀ ਆਪ ਹੀ ਮਾਰਿਆ ਗਿਆ। ਇਧਰ ਸਿੱਖਾਂ ਨੇ ਤਿਆਰੀਆਂ ਕਰ ਲਈਆਂ ਕਿ ਸ਼ਾਇਦ ਦੁਬਾਰਾ ਫੌਜ ਚੜ ਕੇ ਆ ਗਈ। ਸਤਿਗੁਰ ਆਖਿਆ, ਭਾਈ ਕੋਈ ਲੜਨ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ, ਕਿ ਲੜਨ ਦੀ ਲੋੜ ਨਹੀਂ, ਹੁਣ ਕੋਈ ਜੰਗ ਨਹੀਂ ਹੋਣ ਲੱਗਾ। ਇਹ ਤਾਂ ਤੁਰਕ ਮਰਿਆ, ਆਪਣੇ ਆਪ ਆਪਣੀ ਗੋਲੀ ਚਲਾਉਂਦਾ। ਤੋ ਬੀਬੀ ਵੀਰੋ ਦਾ ਵਿਆਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਕੀਤਾ ਹੈ। ਜੇਠ ਮਹੀਨੇ ਦੀ 26 ਤਰੀਕ ਨੂੰ ਇਹ ਸਾਰੇ ਸਮਾਗਮ ਹੋਏ ਨੇ। ਝਬਾਲ ਦੀ ਧਰਤੀ ਨੂੰ 6ਵੇਂ ਪਾਤਸ਼ਾਹ ਨੇ ਵਰ ਵੀ ਦਿੱਤਾ ਕਿ ਇੱਥੇ ਹਰ ਸਾਲ ਜੋੜ ਮੇਲਾ ਹੋਇਆ ਕਰੇਗਾ, ਸੰਗਤਾਂ ਆਇਆ ਕਰਨਗੀਆਂ, ਗ੍ਰਿਸਤੀ ਆ ਕੇ ਜੋ ਮੰਗਣਗੇ ਉਹਨਾਂ ਨੂੰ ਮਿਲੇਗਾ। ਇਹ ਵਰ ਦੇ ਕੇ ਬੀਬੀ ਵੀਰੋ ਦੀ ਡੋਲੀ ਸਤਿਗੁਰਾਂ ਨੇ ਟੋਰੀ ਹੈ ਔਰ ਆਪ ਗਰੀਬਨ ਬਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਇੱਥੋਂ ਸ੍ਰੀ ਤਰਨ ਤਾਰਨ ਸਾਹਿਬ ਨੂੰ ਚਾਲੇ ਪਾਏ ਪਰਿਵਾਰ ਸਮੇਤ ਤਰਨ ਤਾਰਨ ਸਾਹਿਬ ਪਹੁੰਚੇ ਨੇ। ਸਰੋਵਰ ਚ ਇਸ਼ਨਾਨ ਪਾਨ ਕਰਕੇ ਦੁਪਹਿਰੇ ਸਤਿਗੁਰੂ ਜੀ ਨੇ ਆਰਾਮ ਕੀਤਾ ਹੈ ਔਰ ਸ੍ਰੀ ਤਰਨ ਤਾਰਨ ਸਰੋਵਰ ਦੀ ਮਹਿਮਾ ਸੰਗਤ ਨੂੰ ਦੱਸੀ ਹੈ ਕਿ ਮੱਸਿਆ ਵਾਲੇ ਦਿਨ ਜਿਹੜਾ ਇਸ ਪਾਵਨ ਸਰੋਵਰ ਚ ਇਸ਼ਨਾਨ ਕਰੇਗਾ ਉਹਨਾਂ ਰੋਗੀਆਂ ਦੇ ਰੋਗ ਕੱਟੇ ਜਾਣਗੇ, ਜੋ ਕਾਮਨਾ ਧਾਰ ਕੇ ਆਉਣਗੇ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ, ਜਿਨ੍ਹਾਂ ਕੋਲ ਪੁੱਤਰ ਨਹੀਂ ਉਹਨਾਂ ਨੂੰ ਪੁੱਤਰਾਂ ਦੀ ਪ੍ਰਾਪਤੀ ਹੋਵੇਗੀ। ਇਹ ਵਰਦਾਨ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਉਸ ਵਕਤ ਤਰਨ ਤਾਰਨ ਸਾਹਿਬ ਦੇ ਸਰੋਵਰ ਤੇ ਦਿੱਤਾ। ਸ਼ਾਮ ਦਾ ਸਮਾਂ ਹੋਇਆ, ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਹੁਣ ਸੰਧਿਆ ਦਾ ਸਮਾਂ, ਠੰਡਾ ਮੌਸਮ ਹੈ ਤੇ ਹੁਣ ਆਪਾਂ ਚਾਲੇ ਪਾਈਏ। ਤਰਨ ਤਾਰਨ ਸਾਹਿਬ ਤੋਂ ਸਤਿਗੁਰੂ ਜੀ ਨੇ ਚਾਲੇ ਪਾਏ ਨੇ ਗੋਇੰਦਵਾਲ ਸਾਹਿਬ ਨੂੰ। ਤੋਂ ਇਸ ਪ੍ਰਕਾਰ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਗੋਇੰਦਵਾਲ ਸਾਹਿਬ ਪੁੱਜੇ ਹਨ। ਇਧਰ ਜਿਹੜੀ ਫੌਜ ਹਾਰੀ ਹੈ, ਜਿਹੜੇ ਕੁਝ ਕੁ ਸੂਰਮੇ ਹਾਰ ਕੇ ਬਚੇ ਸਨ, ਉਹ ਵਾਪਸ ਬਾਦਸ਼ਾਹ ਸ਼ਾਹਜਹਾਨ ਕੋਲ ਜਾ ਕੇ ਪੁਕਾਰ ਕਰ ਰਹੇ ਨੇ। ਮੁਗਲ ਸਿਖਾਂ ਦੇ ਜੰਗ ਦੀ ਹਾਰ ਦੀ ਜਿਹੜੀ ਖਬਰ ਹੈ, ਬਾਦਸ਼ਾਹ ਸ਼ਾਹਜਹਾਨ ਨੂੰ ਜਾ ਕੇ ਦੇ ਰਹੇ ਨੇ। ਆਓ ਮਨ ਬਿਰਤੀਆਂ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜ ਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਸਤਿਗੁਰ ਹਰਗੋਬਿੰਦ ਜੀ ਗਮਨੇ ਗੋਇੰਦਵਾਲ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਤਰਨ ਤਾਰਨ ਸਾਹਿਬ ਤੋਂ ਚਾਲੇ ਪਾ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਪਾਵਨ ਨਗਰੀ ਬਿਆਸ ਦਰਿਆ ਦਾ ਰਮਣੀਕ ਕਿਨਾਰਾ ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਏ ਹਨ।
ਉਤਲਾ ਪੁਰ ਕੀ ਕੁਛ ਕਥਾ ਸੁਣੀਏ ਜਸ ਪਾਹਾਲ।
ਖਾਲਸਾ ਜੀ ਹੁਣ ਉਧਰ ਲਾਹੌਰ ਦੀ ਕਥਾ ਸੁਣੋ ਕਿ ਉਥੇ ਕੀ ਬੀਤਿਆ। ਇਹ ਤਾਂ ਇਧਰ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਰਣ ਕੇ ਜੰਗ ਤੋਂ ਵਿਹਲੇ ਹੋ ਕੇ ਸਤਿਗੁਰੂ ਜੀ ਨੇ ਬੀਬੀ ਵੀਰੋ ਦਾ ਵਿਆਹ ਕੀਤਾ। ਤਰਨ ਤਾਰਨ ਸਾਹਿਬ ਆਏ ਇਥੋਂ ਗੋਇੰਦਵਾਲ ਸਾਹਿਬ ਨੂੰ ਗਏ ਤਾਂ ਗੁਰੂ ਘਰ ਦੀ ਕਥਾ ਸੀ, ਪਰ ਉਧਰ ਜਿਹੜੀਆਂ ਫੌਜਾਂ ਹਾਰ ਕੇ ਗਈਆਂ ਨੇ ਬਾਦਸ਼ਾਹ ਦੇ ਕੋਲ ਪਹੁੰਚੀਆਂ ਨੇ, ਉਧਰ ਲਾਹੌਰ ਦੀ ਜਿਹੜੀ ਖਬਰ ਹੈ, ਉਥੇ ਜੋ ਹਾਲ ਬੀਤਿਆ, ਲਾਹੌਰ ਦੇ ਵਿਚ ਜੋ ਬੀਤਿਆ ਹੈ, ਉਹ ਸਾਰੀ ਕਥਾ ਹੈ ਸਰੋਤਾ ਜਨੋ ਆਪ ਜੀ ਪਿਆਰ ਦੇ ਨਾਲ ਸਰਵਣ ਕਰੋ।
ਕਿਉਂ ਪਈ ਜੇ ਤਕ ਬਚੇ ਭਗੈਲ ਪਲਾਏ।
ਜਿੰਨੇ ਕ ਭਗੌੜੇ ਬਚੇ ਸਨ, ਕਿਉਂਕਿ ਓਨੇ ਕੇ ਬਚੇ ਜਿਨ੍ਹਾਂ ਨੇ ਆਪਣੀਆਂ ਭੱਜ ਕੇ ਜਾਨਾਂ ਬਚਾਈਆਂ, ਜੰਗ ਦੇ ਮੈਦਾਨ ਚ ਜਿਨ੍ਹਾਂ ਨੇ ਹਥਿਆਰ ਸੁੱਟ ਕੇ ਆਖਿਆ ਵੀ ਸਾਡੀ ਜਾਨ ਬਖਸ਼ ਦਿਓ, ਉਹੀ ਬਚੇ ਸੀ। ਬਾਕੀ ਤਾਂ ਸਾਰੇ ਕੱਟੇ ਵੱਢੇ ਗਏ, ਮਾਰੇ ਗਏ। ਕੁਝ ਕੁ ਗਿਣਤੀ ਤੇ ਜਿਹੜੇ ਉਂਗਲਾਂ ਤੇ ਗਿਣੇ ਜਾ ਸਕਦੇ ਸੀ, ਓਨੇ ਕੀ ਸਿਪਾਹੀ ਬਚੇ ਸੀ ਤੁਰਕਾਂ ਦੇ, ਉਹ ਵੀ ਜਿਹੜੇ ਭਗੌੜੇ ਸਨ ਜਿਨ੍ਹਾਂ ਨੇ ਭੱਜ ਕੇ ਜਾਨਾਂ ਬਚਾਈਆਂ ਹਨ।
ਕਿਸੋ ਗ੍ਰਾਮ ਬਸ ਪੋਰ ਸਿਦਾਏ।
ਉਹਨਾਂ ਭਗੌੜਿਆਂ ਨੇ ਜਾ ਕੇ ਕਈ ਪਿੰਡਾਂ ਵਿਚ ਲੁਕ ਲਕਾ ਕੇ ਰਾਤ ਬਤੀਤ ਕੀਤੀ, ਲੁਕ ਕੇ ਰਾਤ ਬਤੀਤ ਕੀਤੀ ਵੀ ਔਖੇ ਸੌਖੇ ਸਾਡੀ ਰਾਤ ਬੀਤੇ ਤੇ ਕੱਲ ਸਵੇਰ ਹੁੰਦਿਆਂ ਸਵੇਰ ਤੋਂ ਪਹਿਲਾਂ ਹੀ ਅਸੀਂ ਲਾਹੌਰ ਨੂੰ ਚਾਲੇ ਪਾ ਦਈਏ। ਏਦਾਂ ਦੀ ਵਿਚਾਰ ਲੈ ਕੇ ਉਹ ਜਿਹੜੇ ਭਗੌੜੇ ਸਨ, ਉਨ੍ਹਾਂ ਨੇ ਨੇੜੇ ਤੇੜੇ ਦੇ ਕੁਝ ਪਿੰਡਾਂ ਵਿਚ ਲੁਕ ਕੇ ਰਾਤ ਬਤੀਤ ਕੀਤੀ।
ਹੋਰ ਸਿਧਾਏ ਜਾ ਜਾ ਕੇ ਪਹੁੰਚੇ ਪਾ।
ਔਰ ਸਵੇਰ ਦੇ ਸਮੇਂ ਇਨ੍ਹਾਂ ਨੇ ਚਾਲੇ ਪਾਏ, ਜਦੋਂ ਦਿਨ ਚੜਿਆ ਤੇ ਸਿਪਾਹੀ ਦੌੜ ਕੇ ਲਾਹੌਰ ਪਹੁੰਚੇ। ਬਾਦਸ਼ਾਹ ਸ਼ਾਹਜਹਾਨ ਉਸ ਵੇਲੇ ਲਾਹੌਰ ਦੇ ਵਿਚ ਸੀ। ਇਹ ਸਾਰੇ ਭਗੌੜੇ ਭੱਜ ਕੇ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਆਏ ਨੇ, ਬਾਦਸ਼ਾਹ ਨੂੰ ਪੁਕਾਰ ਕਰਨ ਵਾਸਤੇ ਆਏ ਹਨ।
ਇਖਿਓ ਜੁੱਧ ਜਿਨ ਕੇ ਬੜ ਤਰਾਸ।
ਇਹ ਉਹ ਭਗੌੜੇ ਨੇ ਜਿਨ੍ਹਾਂ ਨੇ ਜੰਗ ਦਾ ਮੈਦਾਨ ਆਪਣੀਆਂ ਅੱਖਾਂ ਨਾਲ ਵੇਖਿਆ, ਜਿਨ੍ਹਾਂ ਨੇ ਆਪ ਛੇਵੇਂ ਪਾਤਸ਼ਾਹ ਦੇ ਚਲਦੇ ਤੀਰ ਵੇਖੇ ਸਨ, ਗੁਰੂ ਕੇ ਸਿੱਖਾਂ ਦੀਆਂ ਤੇਗਾਂ ਦੇ ਜਲਾਲ ਵੇਖੇ ਸਨ, ਉਹ ਵੇਖ ਕੇ ਡਰੇ ਹੋਏ ਸੀ। ਇਹੋ ਜਿਹਾ ਭਿਆਨਕ ਜੰਗ ਕਦੇ ਇਨ੍ਹਾਂ ਨੇ ਵੇਖਿਆ ਹੀ ਨਹੀਂ ਸੀ, ਇਸ ਕਰਕੇ ਡਰੇ ਹੋਏ, ਸਹਿਮੇ ਹੋਏ, ਭੈ ਭੀਤ ਹੋਏ, ਅੱਖਾਂ ਵਿਚ ਇਨ੍ਹਾਂ ਦੇ ਡਰ ਸੀ। ਉਹ ਜੰਗ ਦਾ ਦ੍ਰਿਸ਼ ਹਾਲੇ ਇਨ੍ਹਾਂ ਨੂੰ ਭੁੱਲਿਆ ਨਹੀਂ ਸੀ, ਉਥੋਂ ਦੀ ਕਟਾ ਵੱਢ ਨਹੀਂ ਸੀ ਇਨ੍ਹਾਂ ਨੂੰ ਭੁੱਲੀ। ਕਹਿੰਦੇ ਇਸ ਪ੍ਰਕਾਰ ਨਾਲ ਡਰੇ ਤੇ ਸਹਿਮੇ ਹੋਏ ਬਾਦਸ਼ਾਹ ਕੋਲ ਆਏ ਨੇ।
ਰਣ ਕੀ ਸਗਰੀ ਸੁਧ ਪਹੁੰਚਾਏ।
ਇਨ੍ਹਾਂ ਨੇ ਜੰਗ ਦੀ ਸਾਰੀ ਖਬਰ, ਜਿਵੇਂ ਜੰਗ ਸ਼ੁਰੂ ਹੋਇਆ, ਜਿਵੇਂ ਜੰਗ ਦੇ ਵਿਚ ਗਹਿ ਗੱਚ ਲੜਾਈ ਹੋਈ ਹੈ, ਜਿਵੇਂ ਜੰਗ ਖਤਮ ਹੋਇਆ, ਜਿਵੇਂ ਵੱਡੇ ਵੱਡੇ ਜਰਨੈਲ ਜੰਗ ਦੇ ਮੈਦਾਨ ਚ ਸੈਯਦ ਦਦਾਰ ਅਲੀ ਖਾਂ ਵਰਗੇ ਮਰੇ ਨੇ, ਉਹ ਕੱਲੀ ਕੱਲੀ ਖਬਰ ਇਨ੍ਹਾਂ ਨੇ ਬਾਦਸ਼ਾਹ ਨੂੰ ਸੁਣਾਈ ਹੈ। ਬਾਦਸ਼ਾਹ ਦੇ ਕੋਲ ਸਾਰੀ ਖਬਰ ਇਨ੍ਹਾਂ ਨੇ ਪਹੁੰਚਾਈ ਹੈ।
ਇਹ ਸਰਦਾਰ ਪੱਟੇ ਸਮਝਾਏ।
ਕਹਿਣ ਲੱਗੇ ਬਾਦਸ਼ਾਹ ਸਲਾਮਤ, ਜਿਹੜੇ ਵੱਡੇ ਵੱਡੇ ਸਰਦਾਰ ਤੁਸੀਂ ਜੰਗ ਦੇ ਮੈਦਾਨ ਨੂੰ ਟੋਰੇ ਸਨ, ਜਿਹੜੇ ਵੱਡੇ ਵੱਡੇ ਸਿਪਾਹ ਸਲਾਰ ਜਿਨ੍ਹਾਂ ਨੇ ਪਾਨਾਂ ਦੇ ਬੀੜੇ ਚੱਬ ਕੇ ਕਿਹਾ ਸੀ ਕੋਈ ਗੱਲ ਨਹੀਂ ਅਸੀਂ ਗੁਰੂ ਨੂੰ ਜਿਉਂਦਾ ਫੜ ਕੇ ਬੰਨ ਕੇ ਲੈ ਕੇ ਆਵਾਂਗੇ। ਏਦਾਂ ਦੇ ਜਿਹੜੇ ਤੇਰੇ ਕਹਿਣ ਵਾਲੇ ਟਾਰਾਂ ਮਾਰਨ ਵਾਲੇ ਵੱਡੇ ਵੱਡੇ ਜਰਨੈਲ ਤੂੰ ਜੰਗ ਨੂੰ ਭੇਜੇ ਸਨ।
ਮੁਗਲ ਸਖਾ ਸਮੇਤ ਸਭ ਮਾਰੇ ਨਹੀਂ ਬਚੇ ਗੁਰ ਤੇ ਸਭ ਹਾਰੇ।
ਮੁਖਲਸ ਖਾਂ ਦੇ ਸਮੇਤ ਜਿਹੜਾ ਤੇਰਾ ਵੱਡਾ ਜਰਨੈਲ ਨਵਾਬ ਮੁਖਲਸ ਖਾਂ 7000 ਫੌਜ ਲੈ ਕੇ ਗਿਆ ਸੀ ਨਾ, ਉਸ ਮੁਖਲਸ ਖਾਨ ਦੇ ਸਮੇਤ ਤੇਰੇ ਵੱਡੇ ਵੱਡੇ ਜਰਨੈਲ ਜੰਗ ਦੇ ਮੈਦਾਨ ਵਿਚ ਸਾਰੇ ਮਾਰੇ ਗਏ ਨੇ, ਉਨ੍ਹਾਂ ਚੋ ਕੋਈ ਨੀ ਬਚਿਆ, ਸਭ ਗੁਰੂ ਦੇ ਨਾਲ ਲੜ ਕੇ ਜੰਗ ਦੇ ਮੈਦਾਨ ਚ ਹਾਰ ਗਏ ਨੇ, ਹਾਰੇ ਹੀ ਨਹੀਂ ਬਲਕਿ ਜੰਗ ਦੇ ਮੈਦਾਨ ਚ ਮਾਰੇ ਵੀ ਗਏ ਨੇ।
ਸ਼ਾਹਜਹਾਂ ਸੁਣ ਕੇ ਬਿਸਮਾਨਿਓ,
ਜਦੋਂ ਬਾਦਸ਼ਾਹ ਸ਼ਾਹਜਹਾਂ ਨੇ ਗੱਲ ਸੁਣੀ ਕਿ ਮੇਰੀ ਸਾਰੀ ਫੌਜ ਜੰਗ ਦੇ ਮੈਦਾਨ ਚ ਮਾਰੀ ਗਈ, ਮੁਖਲਸ ਖਾਂ ਮਾਰਿਆ ਗਿਆ, ਏਡੇ ਏਡੇ ਵੱਡੇ ਜਰਨੈਲ ਮਾਰੇ ਗਏ ਨੇ, ਇਕਦਮ ਸੁਣ ਕੇ ਬਾਦਸ਼ਾਹ ਸ਼ਾਹਜਹਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਹੈਰਾਨ ਹੋ ਗਿਆ ਬਾਦਸ਼ਾਹ ਸ਼ਾਹਜਹਾਂ, ਇਹ ਕਿਵੇਂ ਹੋ ਸਕਦਾ ਹੈ,
ਇਥੋਂ ਲਸ਼ਕਰ ਕਿਸ ਬਿਦਹਾਨੇ ਹੋ।
ਕਹਿਣ ਲੱਗਾ ਏਡਾ ਵੱਡਾ ਲਸ਼ਕਰ ਸੀ ਮੇਰਾ, 7000 ਫੌਜ ਕੋਈ ਥੋੜੀ ਨਹੀਂ ਹੁੰਦੀ, 7000 ਫੌਜ ਮੈਂ ਭੇਜੀ ਸੀ, ਉਹ ਵੀ 94 ਜਰਨੈਲ ਸੀ ਜਿਹੜੇ 94 ਯੋਧੇ ਤੇ ਸੂਰਮੇ ਬਹਾਦਰ ਸਨ, ਮੈਂ ਉਹ ਭੇਜੇ ਸਨ, ਉਹ ਜੰਗ ਦੇ ਮੈਦਾਨ ਵਿਚ ਲੜ ਕੇ ਕਿਵੇਂ ਹਾਰ ਗਏ, ਕਿਵੇਂ ਏਡਾ ਵੱਡਾ ਲਸ਼ਕਰ ਗੁਰੂ ਜੀ ਨੇ ਜੰਗ ਦੇ ਮੈਦਾਨ ਚ ਮਾਰ ਦਿੱਤਾ।
ਰਣ ਕੋ ਹੇਰਤ ਜੇ ਭੱਜ ਆਏ ਸੁਨ ਮੈਂ ਇਸੇ ਨਿਕਟ ਬੁਲਾਏ।
ਬਾਦਸ਼ਾਹ ਸ਼ਾਹਜਹਾਂ ਨੇ ਆਖਿਆ ਉਹਨਾਂ ਨੂੰ ਬੁਲਾਓ ਜਿਹੜੇ ਜੰਗ ਦੇ ਵਿਚੋਂ ਦੌੜ ਕੇ ਆਏ ਨੇ, ਜਿਨ੍ਹਾਂ ਨੇ ਜੰਗ ਵੇਖਿਆ ਹੁੰਦਾ ਉੱਥੇ, ਉਨ੍ਹਾਂ ਨੂੰ ਬੁਲਾਓ, ਮੈਂ ਉਨ੍ਹਾਂ ਕੋਲੋਂ ਪੁੱਛਾਂ ਵੀ ਜੰਗ ਕਿਵੇਂ ਹੋਇਆ, ਏਡਾ ਵੱਡਾ ਲਸ਼ਕਰ ਜੰਗ ਦੇ ਵਿਚ ਕਿਵੇਂ ਮੇਰਾ ਮਾਰਿਆ ਗਿਆ। ਕਹਿੰਦਾ ਉਨ੍ਹਾਂ ਨੂੰ ਬੁਲਾਓ ਜਿਹੜੇ ਦੌੜ ਕੇ ਆਏ ਨੇ ਜੰਗ ਦੇ ਮੈਦਾਨ ਵਿਚੋਂ।
ਸਿਨਿਤ ਬੁਲਾਏ ਜਾਏ ਸਲਾਮ ਸ਼ਾਹ ਤੋਂ ਕੀਨ।
ਉਨ੍ਹਾਂ ਨੂੰ ਇਹਨੇ ਆਪਣੇ ਕੋਲ ਸੱਦਿਆ ਜਿਹੜੇ ਭਗੌੜੇ ਹੋ ਕੇ ਆਏ ਸੀ ਨਾ ਜੰਗ ਦੇ ਵਿਚੋਂ, ਪਗੈਲ ਹੋ ਕੇ ਆਏ ਸੀ ਕਾਇਰ ਬਣ ਕੇ, ਉਨ੍ਹਾਂ ਨੂੰ ਬਾਦਸ਼ਾਹ ਸ਼ਾਹਜਹਾਂ ਨੇ ਕੋਲ ਬੁਲਾਇਆ ਤੇ ਇਨ੍ਹਾਂ ਨੇ ਆ ਕੇ ਬਾਦਸ਼ਾਹ ਸ਼ਾਹਜਹਾਂ ਨੂੰ ਆ ਕੇ ਸਲਾਮ ਕੀਤੀ, ਬਾਦਸ਼ਾਹ ਨੂੰ ਆ ਕੇ ਨਮਸਕਾਰ ਕਰਕੇ ਸਾਰੀ ਗੱਲ ਦੱਸਣ ਲੱਗੇ।
ਭੂਜਨ ਇਸ ਬੋਲਿਓ ਲੱਖ ਦੀਨ,
ਉਨ੍ਹਾਂ ਨੂੰ ਦੀਨ ਜਿਹਾ ਹੋਇਆ ਖੜਾ ਵੇਖਿਆ ਬਾਦਸ਼ਾਹ ਨੇ ਵੀ, ਇਨ੍ਹਾਂ ਦੇ ਮੂੰਹ ਤੋਂ ਹਵਾਈਆਂ ਉੱਡੀਆਂ ਹੋਈਆਂ, ਇਹ ਲੜਕੇ ਨਹੀਂ ਆਏ, ਇੱਦਾਂ ਲੱਗਦਾ ਵੀ ਬੜਾ ਕੁਝ ਹਾਰ ਕੇ ਆਏ ਨੇ, ਉੱਥੇ ਬੜਾ ਘਮਾਸਾਨ ਵੇਖ ਕੇ ਆਏ ਨੇ। ਉਨ੍ਹਾਂ ਦੀ ਦੀਨ ਜੀ ਦਸ਼ਾ ਵੇਖ ਕੇ ਬਾਦਸ਼ਾਹ ਸ਼ਾਹਜਹਾਂ ਉਨ੍ਹਾਂ ਹਾਰੇ ਹੋਏ ਆਏ ਹੋਏ ਸਿਪਾਹੀਆਂ ਕੋਲੋਂ ਪੁੱਛਣ ਲੱਗਾ, ਕਹਿਣ ਲੱਗਾ
ਭਇਓ ਜੰਗ ਕਿਮ ਸਭ ਹੀ ਮਾਰੇ।
ਕਹਿੰਦਾ ਉਹ ਸਿਪਾਹੀ ਉਹ ਦੱਸੋ ਉੱਥੇ ਕਿਵੇਂ ਜੰਗ ਹੋਇਆ, ਇਹੋ ਜਿਹਾ ਕਿਹੜਾ ਜੰਗ ਹੋ ਗਿਆ ਵੀ ਉੱਥੇ ਸਾਰੇ ਹੀ ਮਾਰੇ ਗਏ ਨੇ, ਕੋਈ ਜਰਨੈਲ ਬਚਿਆ ਹੀ ਨਹੀਂ, ਕਿਹੜੇ ਨੇ ਵੱਡੇ ਜਰਨੈਲ ਗਏ ਸੀ ਮੁਖਲਸ ਖਾਂ ਵਰਗੇ ਵੀ ਕੋਈ ਬਚ ਕੇ ਵਾਪਸ ਮੁੜਿਆ ਹੀ ਨਹੀਂ, ਇਹੋ ਜਿਹਾ ਕਿਹੜਾ ਉੱਥੇ ਏਡਾ ਵੱਡਾ ਜੰਗ ਹੋਇਆ ਕਿ ਕੋਈ ਵੀ ਜਰਨੈਲ ਜਿਉਂਦਾ ਬਚ ਕੇ ਨਹੀਂ ਆਇਆ।
ਕਰਿਓ ਕਪਟ ਕੁਛ ਨਾ ਸੰਭਾਰੇ,
ਏਦਾਂ ਤੇ ਨਹੀਂ ਵੀ ਗੁਰੂ ਜੀ ਨੇ ਕੋਈ ਕਪਟ ਕੀਤਾ ਤੁਹਾਡੇ ਨਾਲ, ਗੁਰੂ ਜੀ ਨੇ ਤੁਹਾਡੇ ਨਾਲ ਕੋਈ ਛਲ ਕੀਤਾ ਹੋਵੇ ਤੇ ਤੁਹਾਡੇ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ, ਤੇ ਗੁਰੂ ਦੇ ਕਪਟ ਨਾਲ ਹੀ ਸਾਰੇ ਮਾਰੇ ਗਏ ਨੇ।
ਕਹਿ ਗੁਰ ਟਿਗ ਲਸ਼ਕਰ ਪਟ ਪਾਰੇ ਉਥੇ ਅਲਪ ਜਿਸ ਤੇ ਤੁਮਾਰੇ।
ਜਾਂ ਫਿਰ ਏਦਾਂ ਤਾਂ ਨੀ ਵੀ ਗੁਰੂ ਕੋਲ ਲਸ਼ਕਰ ਜ਼ਿਆਦਾ ਸੀ, ਗੁਰੂ ਕੋਲ ਫੌਜਾਂ ਜ਼ਿਆਦਾ ਸੀ, ਜਿਨ੍ਹਾਂ ਨਾਲ ਲੜ ਕੇ ਤੁਸੀਂ ਥੋੜੇ ਸੀ ਤੇ ਤੁਸੀਂ ਮਾਰੇ ਗਏ ਤੇ ਹਾਰ ਗਏ ਹੋ, ਕਿਤੇ ਐਸਾ ਤਾਂ ਨੀ ਜਾਂ ਗੁਰੂ ਨੇ ਤੁਹਾਡੇ ਨਾਲ ਕੋਈ ਕਪਟ ਕੀਤਾ ਤਾਂ ਹਾਰੇ ਹੋ, ਜਾਂ ਗੁਰੂ ਜੀ ਦੇ ਕੋਲ ਕੋਈ ਬਹੁਤਾ ਵੱਡਾ ਦਲ ਸੀ, ਉਨ੍ਹਾਂ ਕੋਲ ਫੌਜਾਂ ਤੁਹਾਡੇ ਨਾਲੋਂ ਜ਼ਿਆਦਾ ਸਨ ਕਿ ਜਿਨ੍ਹਾਂ ਕੋਲੋਂ ਹਾਰ ਕੇ ਤੁਸੀਂ ਵਾਪਸ ਮੁੜ ਕੇ ਆਏ ਹੋ।
ਸੁਣ ਪਗੈਲ ਗਨ ਕਯੋ ਸੁਣਾਏ ਕਛੂ ਖੁਦਾਏ ਗਤ ਲਕੀ ਨਾ ਜਾਏ।
ਜਿਹੜੇ ਪਗੈਲ ਸੀ ਨਾ ਭਗੌੜੇ ਹੋ ਕੇ ਆਏ ਹੋਏ ਬਾਦਸ਼ਾਹ ਦੇ ਕੋਲ ਖੜੇ ਸਨ, ਜਿਨ੍ਹਾਂ ਨੂੰ ਬਾਦਸ਼ਾਹ ਸਵਾਲ ਕਰਕੇ ਪੁੱਛ ਰਿਹਾ ਸੀ, ਉਹ ਭਗੌੜੇ ਬਾਦਸ਼ਾਹ ਦੀਆਂ ਗੱਲਾਂ ਸੁਣ ਕੇ ਬੋਲੇ, ਬਾਦਸ਼ਾਹ ਨੂੰ ਕਹਿਣ ਲੱਗੇ ਬਾਦਸ਼ਾਹ ਸਲਾਮਤ, ਖੁਦਾ ਦੀ ਇਹੋ ਜਿਹੀ ਮਾਰ ਪਈ ਆ ਵੀ ਉਹਦੀ ਗੱਤ ਸਮਝ ਹੀ ਨਹੀਂ ਗਈ ਸਾਡੇ ਕੋਲ, ਸਾਨੂੰ ਤਾਂ ਸਮਝ ਹੀ ਨਹੀਂ ਪਈ ਵੀ ਉੱਥੇ ਕੀ ਹੋਇਆ ਕੀ ਨਹੀਂ ਹੋਇਆ, ਪਤਾ ਨਹੀਂ ਖੁਦਾ ਦਾ ਕਿਹੋ ਜਿਹਾ ਗਜਬ ਪਿਆ, ਖੁਦਾ ਦੀ ਗੱਤ ਲਖੀ ਨਹੀਂ ਜਾ ਰਹੀ।
ਹਮ ਤੇ ਦਸ ਗੁਣ ਤੇ ਦਲ ਥੋੜਾ,
ਇਹ ਵੀ ਕੋਈ ਨੀ ਵੀ ਉਹਨਾਂ ਦਾ ਦਲ ਜ਼ਿਆਦਾ ਸੀ, ਸਾਡੇ ਨਾਲੋਂ 10 ਗੁਣਾ ਥੋੜੇ ਸੀ, ਜੇ ਅਸੀਂ 7000 ਸੀ ਤੇ ਉਹ ਕੇਵਲ ਗਿਣਤੀ ਵਿਚ ਸੌਆਂ ਦੀ ਗਿਣਤੀ ਚ ਸੀ, ਸਾਡੇ ਨਾਲੋਂ 10 ਗੁਣਾ ਘੱਟ ਗਿਣਤੀ ਸੀ ਉਹਨਾਂ ਦੀ, ਸਾਡੇ ਨਾਲੋਂ 10 ਗੁਣਾ ਉਹ ਘੱਟ ਸਨ।
ਛਲ ਵੀ ਨਹੀਂ ਭਇਓ ਤਿਸ ਠੋਰਾ।
ਨਾ ਹੀ ਗੁਰੂ ਨੇ ਸਾਡੇ ਨਾਲ ਕੋਈ ਛਲ ਕੀਤਾ, ਉਹਨਾਂ ਤੇ ਸਾਹਮਣੇ ਖਲੋ ਕੇ ਜੰਗ ਲੜਿਆ। ਛਲ ਤਾਂ ਹੁੰਦਾ ਵੀ ਜਿਹੜਾ ਪਿੱਠ ਤੇ ਵਾਰ ਕੀਤਾ ਹੋਵੇ, ਉਹ ਇਹੋ ਜਿਹਾ ਕੋਈ ਛਲ ਕਪਟ ਵੀ ਨਹੀਂ ਕੀਤਾ ਗੁਰੂ ਜੀ ਨੇ, ਉਹਨਾਂ ਨੇ ਤਾਂ ਸਾਡੇ ਸਾਹਮਣੇ ਖਲੋ ਕੇ ਜੰਗ ਲੜਿਆ, ਕੋਈ ਉਹਨਾਂ ਨੇ ਛਲ ਜਾਂ ਕੋਈ ਫਰੇਬ ਕੋਈ ਕਪਟ ਨਹੀਂ ਕੀਤਾ।
ਹਮ ਛਲ ਸੋ ਨਿਸਮੈ ਚਲ ਗਏ।
ਅਸੀਂ ਜ਼ਰੂਰ ਛਲ ਕੀਤਾ, ਉਹਨਾਂ ਨੇ ਛਲ ਨਹੀਂ ਕੀਤਾ। ਅਸੀਂ ਤਾਂ ਛਲ ਕਰਕੇ ਗਏ ਸੀ ਰਾਤ ਨੂੰ ਹਮਲਾ ਕਰਕੇ, ਵੀ ਰਾਤ ਨੂੰ ਸੁੱਤੇ ਪਿਆਂ ਨੂੰ ਜਾ ਕੇ ਦੱਬ ਲਵਾਂਗੇ, ਸੁੱਤੇ ਪਿਆਂ ਨੂੰ ਜਾ ਕੇ ਕੈਦੀ ਬਣਾ ਲਵਾਂਗੇ। ਅਸੀਂ ਛਲ ਕਰਕੇ ਰਾਤ ਨੂੰ ਹਮਲਾ ਕਰਕੇ ਗਏ ਸੀ, ਪਰ ਉਹਨਾਂ ਨੇ ਅੱਗੋਂ ਕੋਈ ਸਾਡੇ ਨਾਲ ਛਲ ਜਾਂ ਫਰੇਬ ਨਹੀਂ ਕੀਤਾ, ਉਹਨਾਂ ਤਾਂ ਦੋ ਹੱਥ ਕਰਕੇ ਸਾਡੇ ਨਾਲ ਜੰਗ ਲੜਿਆ ਹੈ।
ਪੁਰਤੇ ਉਰੇ ਉੱਚ ਥਲ ਆਏ।
ਉਹਨਾਂ ਦੇ ਕੁਝ ਕਸੂਰ ਮੇ ਨਗਰ ਤੋਂ ਬਾਹਰਲੇ ਪਾਸੇ ਉਰਲੇ ਪਾਸੇ ਆ ਗਏ ਸਨ, ਜਿੱਥੇ ਉੱਚਾ ਥਾਂ ਸੀ ਉਹਨੂੰ ਲੋਹਗੜ੍ਹ ਦੀ ਜਗ੍ਹਾ ਕਹਿੰਦੇ ਸੀ। ਉਸ ਜਗ੍ਹਾ ਤੇ ਉਹ ਨਗਰ ਦੇ ਬਾਹਰਲੇ ਪਾਸੇ ਆ ਕੇ ਉਹਨਾਂ ਨੇ ਸਾਡਾ ਮੁਕਾਬਲਾ ਕੀਤਾ।
ਜਹਾਂ ਪਰੀ ਇੱਕ ਤੋਪ ਨਿਆਰੇ, ਲੱਕੜਾ ਖੁਦਿਓ ਤਾਏ ਭਰ ਮਾਰੇ।
ਉੱਥੇ ਅਸੀਂ ਇੱਕ ਹੈਰਾਨੀ ਵਾਲੀ ਤੋਪ ਵੇਖੀ, ਉਹਨਾਂ ਨੇ ਜਿਹੜੀ ਤੋਪ ਚਲਾਈ ਹੈ ਨਾ ਸਾਡੇ ਤੇ, ਤੋਪ ਦੇ ਗੋਲੇ ਦਾਗੇ, ਬੜੀ ਹੈਰਾਨ ਹੋਏ ਅਸੀਂ ਵੇਖ ਕੇ। ਤੋਪ ਵੀ ਲੱਕੜੀ ਖੋਦ ਕੇ ਵਿੱਚੋਂ ਤੋਪ ਬਣਾਈ ਹੋਈ ਸੀ, ਲੱਕੜਾ ਜਿਹਾ ਸੀ, ਖੋਲ ਜਿਹਾ ਸੀ, ਉਹਦੇ ਵਿੱਚ ਖਾਲੀ ਜਗ੍ਹਾ ਬਣੀ ਹੋਈ ਸੀ, ਉਹਦੀ ਪਤਾ ਨੀ ਕਿਵੇਂ ਉਹਨਾਂ ਨੇ ਤੋਪ ਬਣਾ ਕੇ ਚਲਾਈ। ਹੁਣ ਸਿਪਾਹੀਆਂ ਨੂੰ ਨਹੀਂ ਸੀ ਪਤਾ ਵੀ ਉਸ ਤੋਪ ਦੇ ਵਿੱਚ ਗੁਰੂ ਦੀ ਕਲਾ ਵਰਤ ਰਹੀ ਸੀ, ਉਹਦੇ ਚ ਰੇਤਾ ਤੇ ਮਿੱਟੀ ਤੇ ਕੰਕਰ ਭਰ ਭਰ ਕੇ ਚਲਾਏ ਜਾ ਰਹੇ ਸਨ। ਕਹਿੰਦੇ ਜਦੋਂ ਅਸੀਂ ਜਾ ਕੇ ਉੱਥੇ ਤੋਪ ਵੇਖੀ ਉਹਨਾਂ ਦੀ, ਤੋਪ ਵੇਖ ਕੇ ਤੇ ਹੈਰਾਨੀ ਰਹਿ ਹੋ ਗਏ ਅਸੀਂ, ਇਹ ਉਹ ਲੱਕੜੀ ਦਾ ਇੱਕ ਖੋਲ ਜਿਹਾ ਉੱਥੇ ਖੁਦਿਆ ਹੋਇਆ ਪਿਆ ਸੀ, ਉਹੀ ਉਹ ਭਰ ਭਰ ਕੇ ਸਾਡੇ ਮਾਰ ਰਹੇ ਸਨ।
20 ਪੱਗ ਤੈ ਲੜੇ ਵਡੇਰੇ।
ਲੜਨ ਵਾਲੇ ਅਸੀਂ 7,000 ਤੇ ਉਹਨਾਂ ਦੇ ਅੱਗੇ ਸਿਰਫ 20 ਕਸੂਰਮੇ ਇੱਕੋ ਸਾਡੇ ਸਾਹਮਣੇ ਖਲੋ ਕੇ ਸਾਨੂੰ ਰੋਕੀ ਰੱਖਿਆ ਉਹਨਾਂ। ਉਹਨਾਂ ਦੇ 20 ਕਸੂਰਮੇ ਉਸ ਲੋਹਗੜ੍ਹ ਵਾਲੇ ਕਿਲੇ ਦੀ ਥਾਂ ਤੇ ਅੱਗੇ ਖਲੋ ਕੇ ਸਾਡੇ ਨਾਲ ਲੜਦੇ ਰਹੇ। ਉਹ ਲੜਨ ਵਾਲੇ ਸਿਰਫ 20 ਸਿੱਖਾਂ ਨੇ ਇਹੋ ਜੀ ਮਾਰ ਮਾਰੀ ਵੀ ਸਾਡੇ ਸੈਂਕੜੇ ਬੰਦਿਆਂ ਨੂੰ ਮਾਰ ਮੁਕਾਇਆ।
ਲਸ਼ਕਰ ਤੇ ਨਰ ਅਤੇ ਕਨੇਰੇ।
ਸਾਡੇ ਲਸ਼ਕਰ ਦੇ ਬਹੁਤ ਸਾਰੇ ਬੰਦੇ ਉਹਨਾਂ 20 ਨੇ ਸਾਡੇ ਸੈਂਕੜੇ ਬੰਦਿਆਂ ਨੂੰ ਮਾਰ ਕੇ ਤਾਂ ਸ਼ਹੀਦੀ ਪ੍ਰਾਪਤ ਕੀਤੀ ਹੈ।
ਲੇਨ ਤੋਪ ਹਿਤ ਮੁਗਲ ਸਖਾਨ ਕਰ ਹੇਲਾ ਪਾਇਓ ਕਮਸਾਨ।
ਜਦੋਂ ਤੋਪ ਦੇ ਗੋਲੇ ਚਲਾ ਰਹੇ ਸੀ ਅਸੀਂ ਆਖਿਆ ਵੀ ਇਹਨਾਂ ਦੀ ਤੋਪ ਤੇ ਕਬਜ਼ਾ ਕਰੀਏ, ਤੇ ਤੋਪ ਤੇ ਕਬਜ਼ਾ ਕਰਨ ਵਾਲੇ ਮੁਖਲਸ ਖਾਨ ਨੇ ਹਮਲਾ ਬੋਲਿਆ ਕਿ ਇਹਨਾਂ ਦੀ ਤੋਪ ਤੇ ਹਮਲਾ ਕਰਕੇ ਤੋਪ ਤੇ ਕਬਜ਼ਾ ਕਰੀਏ, ਪਹਿਲਾਂ ਤੋਪ ਨਾਲ ਸਾਡਾ ਨੁਕਸਾਨ ਕਰ ਰਹੇ ਨੇ। ਇਹ ਸੋਚ ਕੇ ਮੁਖਲਸ ਖਾਨ ਨੇ ਬੜੇ ਜ਼ੋਰ ਦਾ ਹੱਲਾ ਬੋਲਿਆ। ਹੱਲਾ ਬੋਲ ਕੇ ਜਦੋਂ ਉਹਨੇ ਘਮਾਸਾਨ ਕੀਤਾ, ਉਸ ਤੋਪ ਨੂੰ ਜਾ ਕੇ ਆਪਣੇ ਕਬਜ਼ੇ ਚ ਕੀਤਾ।
ਕੇ ਤਵੈ ਕਿਰਪਾਨ ਸੁਮਾਰੇ।
ਉਸ ਵੇਲੇ ਉਹਨਾਂ ਸਾਰਿਆਂ ਨੂੰ ਘੇਰ ਲਿਆ ਉਸ ਕਿਲੇ ਦੇ ਵਿੱਚ, ਉਸ ਉੱਚੇ ਥਾਂ ਤੇ ਘੇਰ ਕੇ ਉਹਨਾਂ ਸਾਰਿਆਂ ਨੂੰ ਮਾਰਿਆ।
ਇੱਕ ਤੋਪ ਸਵੈ ਚਿਰਜ ਧਾਰੇ।
ਜਦੋਂ ਅਸੀਂ ਅੱਗੇ ਜਾ ਕੇ ਤੋਪ ਵੇਖੀ ਤੇ ਤੋਪ ਵੇਖ ਕੇ ਸਾਡੇ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਵੀ ਇਹ ਚਲਾਉਂਦੇ ਕਿਵੇਂ ਰਹੇ ਨੇ, ਉਹ ਤਾਂ ਲੱਕੜੀ ਦਾ ਖੋਲ ਸੀ, ਉਹ ਕੋਈ ਤੋਪ ਥੋੜੀ ਸੀ, ਪਰ ਉਹ ਚੱਲ ਰਹੀ ਸੀ। ਅਸੀਂ ਹੈਰਾਨ ਹੋ ਗਏ ਜਦੋਂ ਜਾ ਕੇ ਤੋਪ ਵੇਖੀ, ਸਭ ਜਣੇ ਹੈਰਾਨ ਹੋ ਗਏ।
ਗੁਰ ਮੰਦਰ ਮੈਂ ਜਾਏ ਪ੍ਰਵੇਸ਼ੇ।
ਫਿਰ ਅਸੀਂ ਗੁਰੂ ਦੇ ਮੰਦਰਾਂ ਵਿੱਚ ਜਾ ਕੇ ਹਮਲਾ ਬੋਲਿਆ, ਜਿਹੜੇ ਗੁਰੂ ਕੇ ਮਹਿਲ ਸੀ, ਜਿੱਥੇ ਗੁਰੂ ਦਾ ਨਿਵਾਸ ਸੀ, ਉੱਥੇ ਅਸੀਂ ਜਾ ਕੇ ਪ੍ਰਵੇਸ਼ ਕਰ ਗਏ।
ਧਨ ਭੂਖਣ ਲੈ ਗਏ ਅਸ਼ੇਸ਼ੇ।
ਪਰ ਉੱਥੋਂ ਵੀ ਸਾਨੂੰ ਕੁਝ ਹੱਥ ਨਹੀਂ ਲੱਗਾ, ਉੱਥੇ ਵੀ ਸਾਡੇ ਹੱਥ ਬਸ ਕੁਝ ਨਹੀਂ ਲੱਗਾ, ਕਿਉਂਕਿ ਬਹੁਤ ਸਾਰਾ ਕੁਝ ਧਨ ਭੂਖਣ ਗਹਿਣੇ ਜਿਹੜੇ ਸਨ ਉਹ ਤਾਂ ਪਹਿਲਾਂ ਹੀ ਉੱਥੋਂ ਲੈ ਕੇ ਨਿਕਲ ਚੁੱਕੇ ਸਨ, ਸਾਡੇ ਜਾਣ ਤੋਂ ਪਹਿਲਾਂ ਹੀ ਨਿਕਲ ਚੁੱਕੇ ਸਨ।
ਯਾਮ ਨਿਸਾ ਜਬ ਚੰਦ ਚੜਿਓ ਹੈ।
ਜਦੋਂ ਇੱਕ ਪਹਿਰ ਰਾਤ ਰਹਿੰਦੀ ਸੀ ਤੇ ਆਕਾਸ਼ ਵਿੱਚ ਚੰਦਰਮਾ ਚੜਿਆ ਹੋਇਆ ਸੀ।
ਗੁਰਲੇ ਕਰ ਦਲ ਆਨ ਲੜਿਓ ਹੈ।
ਪਤਾ ਨੀ ਗੁਰੂ ਜੀ ਕਿਹੜੇ ਪਾਸਿਓ ਆਣ ਕੇ ਨਿਕਲੇ, ਫੌਜਾਂ ਲੈ ਕੇ ਆਪਣਾ ਦਲ ਲੈ ਕੇ ਉਹ ਸਾਡੇ ਨਾਲ ਫਿਰ ਅੜ ਗਏ। ਅਸੀਂ ਤਾਂ ਸੋਚਿਆ ਸੀ ਵੀ ਗੁਰੂ ਜੀ ਨਿਕਲ ਗਏ ਨੇ, ਦੌੜ ਗਏ ਨੇ, ਪਰ ਪਤਾ ਨੀ ਪਹਿਰ ਕ ਬਾਅਦ ਜਦੋਂ ਰਾਤ ਹਲੇ ਥੋੜੀ ਜੀ ਰਹਿੰਦੀ ਸੀ ਤੇ ਸਵੇਰੇ ਸਵੇਰੇ ਥੋੜੀ ਥੋੜੀ ਲੋ ਲੱਗੀ, ਉਸ ਵੇਲੇ ਪਤਾ ਨੀ ਗੁਰੂ ਫੌਜ ਲੈ ਕੇ ਕਿਹੜੇ ਪਾਸੋਂ ਆ ਕੇ ਸਾਡੇ ਤੇ ਆ ਚੜਿਆ ਔਰ ਸਾਡੇ ਨਾਲ ਆੜਿਆ।
ਤੁਫੰਗਨ ਕੀ ਬਮਾਰ।
ਬੰਦੂਕਾਂ ਦੀ ਬੜੀ ਮਾਰ ਬਚੀ, ਬਾਦਸ਼ਾਹ ਸਲਾਮਤ। ਉਥੇ ਗੋਲੀਆਂ ਚੱਲਦੀਆਂ ਵੇਖਣ ਵਾਲੀਆਂ ਸੀ, ਕਾਇਰਾਂ ਦੇ ਵੇਖ ਕੇ ਮਨ ਕੰਬਦੇ ਸੀ ਜਦੋਂ ਗੋਲੀਆਂ ਚੱਲੀਆਂ।
ਗੁਰ ਲੈ ਕਰ ਦਲ ਆਨ ਲੜਿਓ ਹੈ।
ਗੁਰੂ ਸਾਹਿਬ ਆਪਣਾ ਦਲ ਲੈ ਕੇ ਸਾਡੇ ਨਾਲ ਆ ਕੇ ਲੜੇ।
ਭਈ ਤੁਫੰਗਨ ਕੀ ਬੋ ਮਾਰ ਗੁਰ ਕੇ ਤੀਰ ਚਲੇ ਜਿਸ ਬਾਰ।
ਗੋਲੀਆਂ ਦੇ ਮਾਰ ਮਚੀ ਫਿਰ ਗੁਰੂ ਦੇ ਤੀਰ ਚੱਲੇ। ਬਾਦਸ਼ਾਹ ਸਲਾਮਤ ਗੁਰੂ ਦੇ ਤੀਰਾਂ ਦੀ ਦੁਆਈ। ਇਹੋ ਜੇ ਤੀਰ ਚਲਾਏ ਗੁਰੂ ਨੇ ਕਿ ਜਿਹੜਾ ਕੋਈ ਹੋਰ ਚਲਾ ਨਹੀਂ ਸਕਦਾ।
ਚਤਰੰਗਲ ਚੌੜੇ ਮਦ ਤੀਖਨ
ਚਾਰ ਚਾਰ ਉਂਗਲ ਚੌੜੇ ਖਪਰੇ ਤੀਰ ਜਿਹੜੇ ਹਾਥੀ ਨੂੰ ਵੱਜਣ ਤੇ ਹਾਥੀ ਦਾ ਕਲੇਜਾ ਵੀ ਚੀਰ ਕੇ ਰੱਖ ਦੇਣ। ਇਹੋ ਜੇ ਚਾਰ ਚਾਰ ਉਂਗਲ ਚੌੜੇ ਤੀਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਚਿਲੇ ਤੇ ਚਾੜ ਕੇ ਛੱਡੇ।
ਖਪਰੇ ਖਰੇ ਪੁਲਾਦੀ ਭੀਖਨ
ਬੜੇ ਖਪਰੇ ਫੁਲਾਦ ਦੇ ਬਣੇ ਹੋਏ ਬੜੇ ਤਿੱਖੇ ਤੇ ਬੜੇ ਭਿਆਨਕ ਸਨ।
ਤੀਨ ਕੇ ਚਾਰ ਪਾਰ ਕੇ ਪਾਰ
ਉਹ ਜਦੋਂ ਤੀਰ ਚੱਲਦੇ ਸੀ ਗੁਰੂ ਜੀ ਦੇ ਬਾਦਸ਼ਾਹ ਜੀ ਬਾਦਸ਼ਾਹ ਸਲਾਮਤ ਉਹ ਤੀਰ ਤਿੰਨ ਚਾਰ ਪੰਜ ਛੇ ਛੇ ਬੰਦਿਆਂ ਨੂੰ ਵਿੰਨ ਕੇ ਪਾਰ ਨਿਕਲ ਜਾਂਦੇ ਸੀ।
ਪਰ ਇਤਨੇ ਕੇ ਪ੍ਰਾਣ ਬਿਦਾਰ
ਇੱਕ ਤੀਰ ਛੇ ਛੇ ਬੰਦਿਆਂ ਨੂੰ ਮਾਰਦਾ ਸੀ। ਸਾਡੇ ਛੇ ਛੇ ਸਿਪਾਹੀਆਂ ਨੂੰ ਗੁਰੂ ਦਾ ਇੱਕੋ ਤੀਰ ਮਾਰ ਕੇ ਜ਼ਮੀਨ ਤੇ ਸੁੱਟ ਦਿੰਦਾ ਸੀ। ਪਤਾ ਨੀ ਕਿਵੇਂ ਤਰੀਕੇ ਨਾਲ ਕਿਹੜੇ ਢੰਗ ਨਾਲ ਉਹ ਤੀਰ ਚਲਾਉਂਦੇ ਸਨ।
ਹਰ ਗੁਲਕਨ ਕੋ ਗਿਰਨੇ ਜੋਏ
ਫਿਰ ਜਿਹੜੀਆਂ ਗੋਲੀਆਂ ਵੱਜੀਆਂ ਗੋਲੀਆਂ ਦੇ ਨਾਲ ਪਤਾ ਨੀ ਕਿੰਨੇ ਕ ਮਰ ਕੇ ਡਿੱਗੇ ਹਨ।
ਦਲ ਛੋੜੋ ਬਰਖਾ ਬਦੋਏ
ਉਹਨਾਂ ਦੀ ਗਿਣਤੀ ਥੋੜੀ ਸੀ ਪਰ ਜਦੋਂ ਗੋਲੀਆਂ ਚਲਾਉਂਦੇ ਸੀ ਤੇ ਏਦਾਂ ਲੱਗਦਾ ਸੀ ਵੀ ਜਿਵੇਂ ਹਜ਼ਾਰਾਂ ਬੰਦੇ ਹੀ ਚਲਾ ਰਹੇ ਨੇ। ਸੈਣ ਤਾਂ ਉਹ ਗਿਣਤੀ ਦੇ ਵਿਚ ਥੋੜੇ ਹੀ ਸਨ ਪਰ ਜਦੋਂ ਗੋਲੀਆਂ ਚਲਾਉਂਦੇ ਸੀ ਤੇ ਉਹਨਾਂ ਦੀਆਂ ਚਲਾਈਆਂ ਗੋਲੀਆਂ ਸਾਡੇ ਤੇ ਹਜ਼ਾਰਾਂ ਬਣ ਕੇ ਪੈਂਦੀਆਂ ਸਨ।
ਰੱਬ ਤੇ ਔਰਨ ਕੀ ਸਮ ਪਰੈ
ਇਦਾਂ ਲੱਗਦਾ ਸੀ ਜਿਵੇਂ ਆਕਾਸ਼ ਵਿਚੋਂ ਗੜੇ ਪੈ ਰਹੇ ਨੇ ਆਕਾਸ਼ ਵਿਚੋਂ ਗੜੇ ਓਲੇ ਪੈ ਰਹੇ ਹਨ।
ਲਸ਼ਕਰ ਸੁਪਾਟੇ ਹਜ਼ਾਰੋਂ ਮਰੇ
ਸਾਡੇ ਲਸ਼ਕਰ ਦੇ ਸੈਂਕੜੇ ਸੂਰਮੇ ਵੇਖਦਿਆਂ ਵੇਖਦਿਆਂ ਹੀ ਮਾਰੇ ਗਏ ਕੁਝ ਗੋਲੀਆਂ ਨਾਲ ਕੁਝ ਤੀਰਾਂ ਨਾਲ ਮਾਰ ਮੁਕਾਏ।
ਇਤ ਕੀ ਚੱਲਣ ਲੱਗੇ ਤਿੰਨ ਥੋੜੇ
ਜਦੋਂ ਅਸੀਂ ਇਧਰੋਂ ਚਲਾਉਂਦੇ ਸੀ ਉਹਨਾਂ ਦਾ ਕੁਝ ਨਹੀਂ ਸੀ ਵਿਗੜਦਾ। ਪਤਾ ਨੀ ਕੀ ਇਹੋ ਜਿਹੀ ਖੇਡ ਵਰਤੀ ਕਿ ਜਦੋਂ ਅਸੀਂ ਚਲਾਉਂਦੇ ਸੀ ਸਾਡੇ ਵੱਲੋਂ ਚਲਾਈਆਂ ਗੋਲੀਆਂ ਨਾਲ ਉਹਨਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਸੀ ਹੁੰਦਾ।
ਕੋ ਜਾਣੈ ਜਾਤੀ ਕਿਸੇ ਹੋਰੇ
ਅਸੀਂ ਇਧਰੋਂ ਗੋਲੀਆਂ ਚਲਾਉਂਦੇ ਸੀ ਪਰ ਕੌਣ ਜਾਣੇ ਵੀ ਉਹ ਗੋਲੀਆਂ ਜਾਂਦੀਆਂ ਕਿੱਧਰ ਸੀ। ਸਾਡੀਆਂ ਗੋਲੀਆਂ ਦਾ ਪਤਾ ਹੀ ਨਹੀਂ ਸੀ ਲੱਗਦਾ। ਉਹ ਮਾਰਦੇ ਸਨ ਤੇ ਇੱਕ ਗੋਲੀ ਚਲਾਉਂਦੇ ਸਾਡੇ ਦੋ ਦੋ ਬੰਦੇ ਮਰ ਜਾਂਦੇ ਸੀ। ਅਸੀਂ ਇਧਰੋਂ ਸੈਂਕੜੇ ਗੋਲੀਆਂ ਚਲਾਉਂਦੇ ਸੀ ਉਹਨਾਂ ਦਾ ਇੱਕ ਨਹੀਂ ਸੀ ਮਰਦਾ। ਪਤਾ ਨੀ ਸਾਡੀਆਂ ਚਲਾਈਆਂ ਗੋਲੀਆਂ ਬਾਦਸ਼ਾਹ ਕਿੱਧਰ ਜਾਂਦੀਆਂ ਸਨ।
ਅਦਕ ਲਸ਼ਕਰ ਤੁਪਕਨ ਮਾਰਾ
ਉਹਨਾਂ ਨੇ ਸਾਡਾ ਬਹੁਤ ਸਾਰਾ ਲਸ਼ਕਰ ਬੰਦੂਕ ਦੀਆਂ ਗੋਲੀਆਂ ਨਾਲ ਹੀ ਮਾਰ ਮੁਕਾਇਆ।
ਬੋਲ ਮਿਲੇ ਨਿਕਸੀ ਤਲ ਕਰਵਾਰਾ
ਜਦੋਂ ਬਹੁਤ ਸਾਰਾ ਲਸ਼ਕਰ ਤੀਰਾਂ ਤੇ ਗੋਲੀਆਂ ਨਾਲ ਮਾਰਿਆ ਗਿਆ ਤੇ ਫਿਰ ਅਸੀਂ ਮਿਆਨਾ ਚੋ ਕਿਰਪਾਨਾਂ ਧੂ ਲਈਆਂ। ਮੁਗਲ ਸਖਾਂ ਨੇ ਮਿਆਨਾ ਚੋ ਕਿਰਪਾਨਾਂ ਧੂ ਲਈਆਂ ਫਿਰ ਕਿਰਪਾਨਾਂ ਲੈ ਕੇ ਅੱਗੇ ਵੱਧ ਕੇ ਜੰਗ ਦੇ ਮੈਦਾਨ ਚ ਲੜਨ ਲੱਗੇ।
ਮੁਗਲ ਖਾਨ ਕੀ ਗਨ ਸ਼ਮਸ਼ੇਰ
ਪਰ ਜਦੋਂ ਕਿਰਪਾਨਾਂ ਦੀ ਵਾਰੀ ਆਈ ਤੇ ਜਿੰਨੇ ਸਾਡੇ ਮੁਗਲਾਂ ਤੇ ਖਾਨਾਂ ਦੀਆਂ ਕਿਰਪਾਨਾਂ ਸਨ
ਟੁੱਟ ਪਰੀ ਜ਼ਮੀਰ
ਉਹ ਅਸੀਂ ਜਦੋਂ ਮਾਰਦੇ ਸੀ ਤੇ ਟੁੱਟ ਜਾਂਦੀਆਂ ਸੀ। ਇਹੋ ਜਿਹਾ ਲੋਹਾ ਸਾਡਾ ਬੰਨਿਆ ਗਿਆ ਨਾ ਸਾਡੀਆਂ ਗੋਲੀਆਂ ਕੰਮ ਕਰਨ ਨਾ ਸਾਡੇ ਸ਼ਸਤਰ ਕੰਮ ਕਰਨ। ਜਦੋਂ ਕਿਰਪਾਨਾਂ ਕੱਢ ਕੇ ਲੜਨ ਲੱਗੇ ਤੇ ਸਾਡੀਆਂ ਕਿਰਪਾਨਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਵੱਡੇ ਵੱਡੇ ਮੁਗਲਾਂ ਖਾਨਾਂ ਦੀਆਂ ਉਹ ਕਿਰਪਾਨਾਂ ਟੁੱਟ ਟੁੱਟ ਕੇ ਜ਼ਮੀਨ ਤੇ ਡਿੱਗਣ ਲੱਗੀਆਂ।
ਗੁਰ ਕੇ ਭਟਕਿਆ ਲੋਕ ਗਵਾਰ
ਗੁਰੂ ਕੋਲ ਕਿਹੜਾ ਕੋਈ ਚੰਗਾ ਸੂਰਮਾ ਸੀ ਉਹਨਾਂ ਦੇ ਗਵਾਰ ਜੇ ਬੰਦੇ ਸਨ ਕਿ ਜਿਹੜੇ ਥੋੜੇ ਜੇ ਲੜਨ ਵਾਸਤੇ ਉਹਨਾਂ ਨੇ ਇਕੱਠੇ ਕੀਤੇ ਹੋਏ ਸਨ।
ਮੈਂ ਜਾਣੈ ਵਿਦਿਆ ਹਥਿਆਰ
ਜਿਨ੍ਹਾਂ ਨੂੰ ਨਾ ਹਥਿਆਰਾਂ ਦੀ ਵਿਦਿਆ ਆਉਂਦੀ ਸੀ ਨਾ ਉਹਨਾਂ ਨੂੰ ਹਥਿਆਰ ਚਲਾਉਣ ਦੀ ਪੂਰੀ ਵਿਦਿਆ ਆਉਂਦੀ ਸੀ।
ਅਨਕ ਜਾਤ ਕੇ ਕਰ ਇਕਠਾਏ
ਕਿਹੜੀਆਂ ਕਿਹੜੀਆਂ ਬਰਾਦਰੀਆਂ ਦੇ ਨੀਵੀਆਂ ਜਾਤਾਂ ਦੇ ਲੋਕ ਗੁਰੂ ਨੇ ਇਕੱਠੇ ਕੀਤੇ ਹੋਏ ਸੀ ਉਹ ਲੜ ਰਹੇ ਸੀ। ਨਾ ਉਹਨਾਂ ਨੂੰ ਸ਼ਸਤਰ ਚਲਾਣੇ ਆਉਂਦੇ ਸੀ ਨਾ ਤੇਗਾਂ ਚਲਾਉਣੀਆਂ ਆਉਂਦੀਆਂ ਸੀ ਪਰ ਪਤਾ ਨੀ ਕਿਵੇਂ ਲੜ ਰਹੇ ਸੀ। ਸਾਡੇ ਸੂਰਮੇ ਬਹਾਦਰ ਪੁਸ਼ਤੈਨੀ ਸਨ ਸਾਡੇ ਕੋਲੋਂ ਕੋਈ ਸ਼ਸਤਰ ਨਹੀਂ ਚੱਲਿਆ। ਉਹ ਪਤਾ ਨੀ ਕਿੱਥੋਂ ਗੁਰੂ ਨੇ ਕਈ ਜਾਤਾਂ ਦੇ ਬੰਦੇ ਇਕੱਠੇ ਕੀਤੇ ਹੋਏ ਨੀਵੀਆਂ ਬਰਾਦਰੀਆਂ ਦੇ ਉਹ ਪਤਾ ਨੀ ਕਿਹੜੇ ਹਿਸਾਬ ਨਾਲ ਸਾਡੇ ਨਾਲ ਲੜਦੇ ਰਹੇ।
ਨਲ ਕੋ ਕਰ ਲੀਨੋ ਸਮਝਾਏ,
ਉਹਨਾਂ ਨੇ ਏਦਾਂ ਦੀਆਂ ਫੌਜਾਂ ਇਕੱਠੀਆਂ ਕੀਤੀਆਂ ਹੋਈਆਂ ਸੀ ਜਿਹੜੀਆਂ ਨੀਵੀਆਂ ਜਾਤਾਂ ਦੇ ਨੀਵੀਆਂ ਵਰਨਾ ਦੇ ਲੋਕਾਂ ਦਾ ਦਲ ਬਣਾਇਆ ਹੋਇਆ ਸੀ।
ਸਭ ਖੜਕਣ ਕੀ ਮਾਰ ਮਚਾਏ,
ਤਾਂ ਬਹੁਤ ਸਾਰੀ ਤੇਗ ਦੀ ਮਾਰ ਮਚੀ। ਬਾਦਸ਼ਾਹ ਸਲਾਮਤ ਤੇਗ ਦੀ ਵੀ ਬੜੀ ਲੜਾਈ ਹੋਈ ਉੱਥੇ,
ਸੈਨਾ ਕਤਲ ਕਰੀ ਜਿਮ ਭਾਏ,
ਤੇਗ ਵਾਹੀ ਗਈ ਉਸ ਜੰਗ ਦੇ ਮੈਦਾਨ ਦੇ ਵਿੱਚ ਤੇ ਉਸ ਤੇਗ ਦੇ ਨਾਲ ਵੀ ਸਾਡੇ ਬਹੁਤ ਸਾਰੇ ਸੂਰਮੇ ਕੱਟੇ ਗਏ।
ਪਰ ਉਹ ਪੁੱਠੋ ਲੋਕ ਮਾਰੋ,
ਜਿਹੜਾ ਸਾਡਾ ਲੋਹਾ ਸੀ ਉਹ ਸਾਡੇ ਤੇ ਪੁੱਠਾ ਪੈ ਗਿਆ। ਸਾਡੀਆਂ ਤੇਗਾਂ ਨੂੰ ਤਾਂ ਏਦਾਂ ਸੀ ਵੀ ਜਿਵੇਂ ਜਾਰੀ ਲੱਗ ਗਈ, ਚੱਲੀਆਂ ਹੀ ਨਹੀਂ ਉਹਨਾਂ ਦੇ ਸਾਹਮਣੇ। ਉਹਨਾਂ ਦੀਆਂ ਤੇਗਾਂ ਸਸਤੀਆਂ ਸੀ ਸਾਡੀਆਂ ਤੇਗਾਂ ਨਾਲੋਂ, ਸਾਡੀਆਂ ਕੀਮਤੀ ਤੇਗਾਂ ਉਹਨਾਂ ਦੀਆਂ ਸਸਤੀਆਂ, ਪਰ ਉਹਨਾਂ ਦੀਆਂ ਸਸਤੀਆਂ ਤੇਗਾਂ ਵੀ ਇੰਨੇ ਜ਼ੋਰ ਨਾਲ ਚੱਲੀਆਂ ਵੀ ਸਾਡੀਆਂ ਤਿੱਖੀਆਂ ਤੇ ਫੁਲਾਦੀ ਤੇਗਾਂ ਨੂੰ ਤੋੜ ਤੋੜ ਕੇ ਸੱਟੀ ਜਾ ਰਹੀਆਂ ਸੀ। ਸਾਡਾ ਲੋਹਾ ਹੀ ਸਾਡੇ ਤੇ ਪੁੱਠਾ ਪੈ ਗਿਆ।
ਕਰੇ ਪ੍ਰਹਾਰਨ ਰਿਪ ਕੋ ਮਾਰੇ,
ਤਾਂ ਉਹਨਾਂ ਨੇ ਸਾਡੇ ਬਹੁਤ ਸਾਰੇ ਸਿਪਾਹੀਆਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਹੈ।
ਗਜ਼ਬ ਤਮਾਚਾ ਅਜਬ ਗੁਜ਼ਾਰਾ, ਇਸ ਬਿਦ ਰਾਵਰ ਲਸ਼ਕਰ ਮਾਰਾ।
ਇਹੋ ਜਿਹਾ ਅਜਬ ਤਮਾਚਾ ਗੁਰੂ ਨੇ ਮਾਰਿਆ, ਇਹੋ ਜਿਹਾ ਅਜਬ ਤਮਾਚਾ ਉੱਥੇ ਗੁਜ਼ਰਿਆ ਹੈ ਕਿ ਬਾਦਸ਼ਾਹ ਸਲਾਮਤ ਇਸ ਪ੍ਰਕਾਰ ਨਾਲ ਤੁਹਾਡਾ ਏਡਾ ਵੱਡਾ ਲਸ਼ਕਰ ਉੱਥੇ ਜੰਗ ਦੇ ਮੈਦਾਨ ਚ ਮਾਰਿਆ ਗਿਆ। ਇਹੋ ਜਿਹਾ ਅਜਬ ਤਮਾਚਾ ਵੱਜਾ, ਪਤਾ ਨੀ ਕੋਈ ਗੈਬੀ ਤਮਾਚਾ ਸੀ ਜਿਹੜਾ ਆ ਕੇ ਵੱਜਾ ਕਿ ਤੇਰਾ ਏਡਾ ਵੱਡਾ ਲਸ਼ਕਰ, ਤੇਰੇ ਇਤਨੇ ਵੱਡੇ ਸੂਰਮੇ ਜਰਨੈਲ ਬਹਾਦਰ ਉਹ ਜੰਗ ਦੇ ਮੈਦਾਨ ਚ ਮਾਰੇ ਗਏ ਨੇ।
ਮੁਗਲ ਸਖਾਨ ਆਨ ਗੁਰ ਹਨਿਓ,
ਮੁਗਲ ਸਖਾਨ ਜਦੋਂ ਅੱਗੇ ਵੱਧ ਕੇ ਲੜਿਆ ਤੇ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਆ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੁਗਲ ਸਖਾਨ ਨੂੰ ਆਪਣੀ ਤੇਗ ਦੇ ਨਾਲ ਦੋ ਹਿੱਸੇ ਕਰ ਦਿੱਤਾ। ਮੁਗਲ ਸਖਾਨ ਨੂੰ ਗੁਰੂ ਜੀ ਨੇ ਆਪਣੇ ਹੱਥੀ ਮਾਰਿਆ ਹੈ।
ਭਾਇਓ ਕੋ ਹਜ਼ਰਤ ਜਦ ਸੁਣਿਓ,
ਇਦਾਂ ਜਦੋਂ ਇਹਨਾਂ ਭਗੌੜਿਆਂ ਨੇ ਸਾਰੀ ਗੱਲ ਦੱਸੀ ਨਾ ਜੰਗ ਦੀ ਬਾਦਸ਼ਾਹ ਨੂੰ, ਤੇ ਬਾਦਸ਼ਾਹ ਸ਼ਾਹਜਹਾਨ ਨੇ ਸੁਣੀ, ਸੁਣ ਕੇ ਇਹਨੂੰ ਬੜਾ ਗੁੱਸਾ ਚੜਿਆ। ਬਾਦਸ਼ਾਹ ਸ਼ਾਹਜਹਾਨ ਬੜੇ ਗੁੱਸੇ ਵਿੱਚ ਬੜੇ ਰੋਸ ਵਿੱਚ ਚੜ ਕੇ ਆਇਆ।
ਇਸ ਬਿਦ ਜੇ ਗੁਰ ਕਰੈ ਟਿਠਾਏ,
ਬਾਦਸ਼ਾਹ ਨੂੰ ਗੁੱਸਾ ਚੜ ਗਿਆ ਤੇ ਗੁੱਸੇ ਨਾਲ ਬਾਦਸ਼ਾਹ ਸੋਚਣ ਲੱਗਾ ਮਨ ਚ, ਕਹਿੰਦਾ ਜੇ ਗੁਰੂ ਇਸੇ ਤਰ੍ਹਾਂ ਹੀ ਢੀਠ ਪੁਣਾ ਕਰਨ ਲੱਗਾ, ਜੇ ਗੁਰੂ ਜੀ ਨੇ ਇਸੇ ਤਰ੍ਹਾਂ ਹੀ ਢਿਠਾਈ ਕੀਤੀ ਜਿਵੇਂ ਹੁਣ ਕਰ ਰਹੇ ਨੇ,
ਸਗਰੇ ਦੇਸ਼ ਫਤੂਰੇ ਉਠਾਏ,
ਇਹਨਾਂ ਮੇਰੇ ਸਾਰੇ ਦੇਸ਼ ਵਿੱਚ ਫਤੂਰ ਪਾ ਕੇ ਰੱਖ ਦੇਣਗੇ, ਇਹਨਾਂ ਨੇ ਤਾਂ ਮੇਰੇ ਸਾਰੇ ਦੇਸ਼ ਵਿੱਚ ਫਤੂਰ ਮਚਾ ਕੇ ਰੱਖ ਦੇਣਾ। ਜੇ ਗੁਰੂ ਨੇ ਇਸੇ ਤਰ੍ਹਾਂ ਹੀ ਢੀਠ ਪੁਣਾ ਕੀਤਾ ਜਿਵੇਂ ਹੁਣ ਬਾਜ ਨਹੀਂ ਮੋੜਿਆ, ਕੱਲ ਨੂੰ ਹੋਰ ਵੀ ਕੋਈ ਵਧੀਕੀ ਕਰਨਗੇ। ਇਸੇ ਤਰ੍ਹਾਂ ਜੇ ਇਹਨਾਂ ਨੇ ਜੰਗ ਇਹ ਢਿਠਾਈ ਕੀਤੀ,
ਬੰਦੇ ਕੇ ਮਾਰੇ ਨੇ ਜਾਬਦ, ਦੇਸ਼ ਹਮ ਕੋ ਸ਼ਾਂਤ ਨਾ ਤਾਬਦ,
ਮੇਰੇ ਸਾਰੇ ਦੇਸ਼ ਫਤੂਰ ਪਾ ਕੇ ਰੱਖ ਦੇਣਾ। ਇਸ ਕਰਕੇ ਜਦੋਂ ਤੱਕ ਮੈਂ ਇਹਨਾਂ ਨੂੰ ਬੰਨ ਕੇ ਕੈਦੀ ਨਹੀਂ ਬਣਾਉਂਦਾ ਜਾਂ ਫਿਰ ਇਹਨਾਂ ਨੂੰ ਮਾਰ ਨਹੀਂ ਮੁਕਾਉਂਦਾ, ਉਦੋਂ ਤੱਕ ਨਾ ਮੈਨੂੰ ਸ਼ਾਂਤੀ ਮਿਲਣੀ ਹੈ ਤੇ ਨਾ ਹੀ ਮੇਰੇ ਦੇਸ਼ ਵਿਚ ਸ਼ਾਂਤੀ ਰਹਿਣੀ। ਜੇ ਮੈਂ ਆਪਣੇ ਆਪ ਨੂੰ ਸ਼ਾਂਤ ਕਰਨਾ ਚਾਹਵਾਂ ਤੇ ਦੇਸ਼ ਨੂੰ ਸ਼ਾਂਤ ਕਰਨਾ ਚਾਹੁੰਦਾ ਤੇ ਉਹਦੇ ਵਾਸਤੇ ਮੈਨੂੰ ਜਾਂ ਗੁਰੂ ਨੂੰ ਫੜਨਾ ਪਵੇਗਾ ਜਾਂ ਉਹਨਾਂ ਨੂੰ ਮਾਰਨਾ ਪਵੇਗਾ।
ਕਨ ਉਮਰਾਵ ਸਮੀਪ ਬੁਲਾਏ,
ਉਸੇ ਵਕਤ ਬਾਦਸ਼ਾਹ ਸ਼ਾਹਜਹਾਨ ਨੇ ਇਹ ਮਨ ਹੀ ਮਨ ਵਿਚਾਰ ਕਰਕੇ, ਜਿਹੜੇ ਦੇ ਚੰਗੇ ਚੰਗੇ ਉਮਰਾਵ ਸੀ, ਅਹਿਲਕਾਰ ਸਨ, ਵਜ਼ੀਰ ਸਨ, ਮੁਨਸ਼ੀ ਮੁਸੱਦੀ ਸਨ, ਉਹਨਾਂ ਸਾਰਿਆਂ ਨੂੰ ਬਾਦਸ਼ਾਹ ਨੇ ਆਪਣੇ ਕੋਲ ਬੁਲਾਇਆ ਸਲਾਹ ਕਰਨ ਵਾਸਤੇ।
ਇਨ ਮੈਂ ਮੁਖੀ ਵਜ਼ੀਰ ਖਾ ਆਏ,
ਪਰਮੇਸ਼ਰ ਵੱਲੋਂ ਜਦੋਂ ਮਹਾਰਾਜ ਜੀ ਦੀ ਕਲਾ ਵਰਤਣੀ ਹੁੰਦੀ ਹੈ, ਜਿਹੜੇ ਉਹ ਸਲਾਹਕਾਰ ਆਏ ਨੇ ਉਹਨਾਂ ਵਿਚੋਂ ਸਭ ਤੋਂ ਜਿਹੜਾ ਮੁਖੀ ਸੀ ਉਹ ਵਜ਼ੀਰ ਖਾਨ ਸੀ। ਇਹ ਜਿਹੜਾ ਵਜ਼ੀਰ ਖਾਨ ਸੀ ਇਹ ਗੁਰੂ ਘਰ ਦਾ ਸ਼ਰਧਾਲੂ ਸੀ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਸੇਵਕ ਸੀ, ਫਿਰ ਛੇਵੇਂ ਪਾਤਸ਼ਾਹ ਦਾ ਵੀ ਮੁਰੀਦ ਸੀ, ਹੈ ਮੁਸਲਮਾਨ ਸੀ ਪਰ ਗੁਰੂ ਘਰ ਨਾਲ ਇਹਦਾ ਪਿਆਰ ਸੀ। ਪਰਮੇਸ਼ਰ ਵੱਲੋਂ ਜਦੋਂ ਇਹਨੇ ਸਾਰੇ ਸਲਾਹਕਾਰ ਬੁਲਾਏ ਤੇ ਉਹਨਾਂ ਚੋਂ ਜਿਹੜਾ ਵਜ਼ੀਰ ਖਾਨ ਸੀ ਉਹ ਸਾਰਿਆਂ ਚੋਂ ਮੁਖੀ ਸੀ, ਉਹ ਵੀ ਚੱਲ ਕੇ ਬਾਦਸ਼ਾਹ ਕੋਲ ਆਇਆ।
ਜਹਾਂਗੀਰ ਕੇ ਨਿਕਟ ਰਹੰਤਾ,
ਵਜ਼ੀਰ ਖਾਨ ਹਰ ਵੇਲੇ ਬਾਦਸ਼ਾਹ ਜਹਾਂਗੀਰ ਦੇ ਕੋਲ ਰਹਿੰਦਾ ਰਿਹਾ। ਜਿਹੜਾ ਇਹਦਾ ਬਾਪ ਸੀ ਸ਼ਾਹਜਹਾਨ ਦਾ ਜਹਾਂਗੀਰ, ਉਹਦੇ ਨਾਲ ਰਹਿੰਦਾ ਸੀ ਵਜ਼ੀਰ ਖਾਂ, ਉਹਦੇ ਨਾਲ ਬੜਾ ਪਿਆਰ ਸੀ ਜਹਾਂਗੀਰ ਨਾਲ।
ਮੈਂ ਹਜ਼ਰਤ ਜੱਥਾ ਕਹੰਤਾ,
ਜਿਵੇਂ ਬਾਦਸ਼ਾਹ ਜਹਾਂਗੀਰ ਨੂੰ ਵਜ਼ੀਰ ਖਾਂ ਕਹਿੰਦਾ ਸੀ ਨਾ, ਬਾਦਸ਼ਾਹ ਦਾ ਕਹਿਣਾ ਮੰਨਦਾ ਸੀ, ਬਾਦਸ਼ਾਹ ਦੀ ਕੋਈ ਵੀ ਗੱਲ ਨਹੀਂ ਸੀ ਮੋੜਦਾ।
ਸਬਨ ਕੇਸ ਬੋਲਿਓ ਸ਼ਾਹ, ਸਭਨ ਕੇ ਸੰਗ ਸੁਣਿਓ ਹੋਵੇ ਤੁਮ ਗੁਰ ਪ੍ਰਸੰਗ।
ਬਾਦਸ਼ਾਹ ਨੇ ਉਸ ਵੇਲੇ ਸਾਰਿਆਂ ਨੂੰ ਸੱਦਿਆ, ਵਜ਼ੀਰ ਖਾਨ ਵੀ ਕੋਲ ਬੈਠਾ ਸੀ, ਕਹਿਣ ਲੱਗਾ ਵੀ ਤੁਸੀਂ ਸਾਰਿਆਂ ਨੂੰ ਪਤਾ ਹੀ ਹੋਣਾ ਗੁਰੂ ਜੀ ਦੇ ਪ੍ਰਸੰਗ ਦਾ ਜਿਹੜਾ ਹੁਣ ਇੱਕ ਨਵਾਂ ਝੇੜਾ ਛੁੜਿਆ, ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਕਿ ਮੈਂ ਫੌਜ ਵੀ ਭੇਜੀ ਸੀ ਲੜਨ ਵਾਸਤੇ ਪਰ ਉਹ ਮਾਰੀ ਗਈ ਹੈ, ਤੁਸੀਂ ਉਹ ਸਾਰਾ ਪ੍ਰਸੰਗ ਚੰਗੀ ਤਰ੍ਹਾਂ ਜਾਣਦੇ ਹੋ।
ਮਹਾਸ਼ਤਰੂ ਸਮਕੀਨੀ ਬਾਤ,
ਗੁਰੂ ਹਰਗੋਬਿੰਦ ਸਾਹਿਬ ਨੇ ਮੇਰੇ ਨਾਲ ਇੱਕ ਬੜੇ ਵੱਡੇ ਦੁਸ਼ਮਣ ਵਾਲੀ ਗੱਲ ਨਿਭਾਈ ਹੈ, ਉਹਨਾਂ ਨੇ ਬੜਾ ਵੱਡਾ ਦੁਸ਼ਮਣ ਹੋ ਕੇ ਮੇਰੇ ਸਾਹਮਣੇ ਆ ਕੇ ਖੜਨ ਦਾ ਯਤਨ ਕੀਤਾ ਹੈ।
ਸੈਨਾ ਪੱਠੀ ਭਈ ਸਭ ਘਾਤ,
ਉਹਨਾਂ ਕੋਲ ਫੌਜ ਭੇਜੀ ਸੀ ਪਰ ਉਹਨਾਂ ਨੇ ਆਪਣਾ ਆਪ ਸਮਰਪਣ ਕਰਨ ਦੀ ਬਜਾਏ ਮੇਰੀ ਸਾਰੀ ਫੌਜ ਨੂੰ ਮਾਰ ਮੁਕਾਇਆ। ਜਿਹੜੀ ਫੌਜ ਭੇਜੀ ਸੀ, ਜਿਹੜੇ ਜਰਨੈਲ ਭੇਜੇ ਸਨ, ਉਹਨਾਂ ਨੇ ਜੰਗ ਦੇ ਮੈਦਾਨ ਚ ਸਾਰਿਆਂ ਨੂੰ ਮਾਰ ਮੁਕਾਇਆ।
ਅਬ ਗਮ ਗਮਨੋ ਮਰਾਵ ਕਨੇਰੇ,
ਹੁਣ ਤੁਸੀਂ ਹੁਣ ਤੁਹਾਡੀ ਵਾਰੀ ਹੈ, ਤੁਸੀਂ ਉਮਰਾਵ ਸਾਰੇ ਇਕੱਠੇ ਹੋਵੋ ਤੇ ਇਕੱਠੇ ਹੋ ਕੇ ਹੁਣ ਤੁਸੀਂ ਜਾਓ।
ਤੋਪ ਜੰਬੂਰੇ ਲਿਓ ਬਡੇਰੇ,
ਤੋਪਾਂ ਲੈ ਜੋ, ਰੈਕਲੇ ਲੈ ਜੋ, ਜਮੂਰੇ ਲੈ ਜੋ, ਜਿੰਨੀਆਂ ਫੌਜਾਂ ਚਾਹੀਦੀਆਂ ਨੇ, ਲੱਖਾਂ ਦੀ ਗਿਣਤੀ ਚ ਫੌਜ ਲੈ ਜੋ, ਜਿੰਨੀ ਫੌਜ ਚਾਹੀਦੀ ਆ ਨਾਲ ਲੈ ਕੇ ਜਾਓ।
ਕਹਿ ਆਨੋ ਕਹਿ ਕਰੋ ਸੰਘਾਰ,
ਜਾਓ ਜਾ ਕੇ ਗੁਰੂ ਨੂੰ ਫੜ ਕੇ ਲਿਆਓ ਮੇਰੇ ਕੋਲ, ਜਾਂ ਫੜ ਕੇ ਲਿਆਓ ਤੇ ਜਾਂ ਫਿਰ ਉਥੇ ਉਸ ਜੰਗ ਦੇ ਮੈਦਾਨ ਵਿਚ ਗੁਰੂ ਜੀ ਨੂੰ ਮਾਰ ਮੁਕਾਓ।
ਸਿਧਾਰਕ ਕਰਮੇ ਰਾਰ,
ਗੰਡ ਤਾਂ ਮਿਲਣਾ ਚਾਹੀਦਾ ਜਿਹੜਾ ਉਹਨਾਂ ਨੇ ਮੇਰੇ ਨਾਲ ਏਡੀ ਵਧੀਕੀ ਕੀਤੀ ਹੈ, ਮੇਰੀ ਫੌਜ ਮਾਰੀ ਹੈ, ਉਹਦਾ ਦੰਡ ਉਹਨਾਂ ਨੂੰ ਜਰੂਰ ਮਿਲਣਾ ਚਾਹੀਦਾ।
ਦਿਓ ਬਾਜੋ ਦਿਓ ਨਾ ਕੋਈ,
ਮੇਰਾ ਬਾਜ ਉਹਨਾਂ ਨੇ ਪਹਿਲਾਂ ਖੋਹ ਕੇ ਵਧੀਕੀ ਕੀਤੀ ਤੇ ਬਾਜ ਮੰਗਿਆ ਤੇ ਬਾਜ ਦੇਣ ਦੀ ਬਜਾਏ ਅੱਗੋਂ ਜੰਗ ਦਾ ਐਲਾਨ ਕੀਤਾ ਹੈ।
ਅਰਿਓ ਲੜਿਓ ਲਸ਼ਕਰ ਸੰਗ ਸੋਏ,
ਮੇਰੇ ਲਸ਼ਕਰ ਦੇ ਨਾਲ ਅੜਿਆ ਤੇ ਲੜ ਕੇ ਮੇਰੇ ਲਸ਼ਕਰ ਨੂੰ ਜੰਗ ਦੇ ਮੈਦਾਨ ਵਿਚ ਮਾਰਿਆ ਹੈ।
ਸਭ ਉਮਰਾਮਨ ਕਹਿਓ ਸੁਣਾਏ, ਜਿਉਂ ਰਾਵਰ ਕੀ ਹੋਏ ਰਜ਼ਾਏ।
ਬਾਦਸ਼ਾਹ ਨੇ ਗੱਲ ਕਹੀ, ਜਿਹੜੇ ਦੇ ਉਮਰਾਵ ਸੀ ਉਹਨਾਂ ਨੇ ਸਾਰਿਆਂ ਨੇ ਬਾਦਸ਼ਾਹ ਦੀ ਗੱਲ ਵਿਚ ਹਾਮੀ ਭਰ ਦਿੱਤੀ। ਕਹਿੰਦੇ ਬਾਦਸ਼ਾਹ ਸਲਾਮਤ, ਜਿਵੇਂ ਤੁਹਾਡਾ ਹੁਕਮ ਹੋਵੇਗਾ ਅਸੀਂ ਉਸੇ ਤਰ੍ਹਾਂ ਕਰਾਂਗੇ। ਬਾਦਸ਼ਾਹ ਸਲਾਮਤ, ਜਿਵੇਂ ਤੁਸੀਂ ਕਿਹਾ ਅਸੀਂ ਉਸੇ ਤਰ੍ਹਾਂ ਕਰਾਂਗੇ।
ਸੁਣਤ ਵਜ਼ੀਰ ਖਾਨ ਕਰ ਜੋਰ,
ਲਾਗੇ ਵਜ਼ੀਰ ਖਾਨ ਬੜਾ ਸਿਆਣਾ ਸੀ, ਉਹਨੇ ਗੁਰੂ ਘਰ ਦੀ ਵੀ ਗੱਲ ਰੱਖਣੀ ਸੀ। ਵਜ਼ੀਰ ਖਾਨ ਸਿਆਣਾ ਸੀ, ਉਹਨੂੰ ਪਤਾ ਸੀ ਵੀ ਇਹਦੇ ਨਾਲ ਬਾਦਸ਼ਾਹ ਦਾ ਹੀ ਨੁਕਸਾਨ ਹੈ। ਉਹ ਵਜ਼ੀਰ ਖਾਨ ਨੇ ਉਸ ਵੇਲੇ ਹੱਥ ਜੋੜੇ, ਹੱਥ ਜੋੜ ਕੇ ਬਾਦਸ਼ਾਹ ਸ਼ਾਹ ਜਹਾਨ ਨੂੰ ਵਜ਼ੀਰ ਖਾਨ ਕਹਿਣ ਲੱਗਾ,
ਤੁਮਰੇ ਬਾਜ ਨਹੀਂ ਕਿਤ ਥੋੜੇ।
ਬਾਦਸ਼ਾਹ ਸਲਾਮਤ, ਕਿੱਡੀ ਕੁ ਵੱਡੀ ਗੱਲ ਹੈ ਇੱਕ ਬਾਜ ਦੀ, ਤੁਹਾਡੇ ਕੋਲ ਬਾਜਾਂ ਦੀ ਕਮੀ ਹੈ। ਵਜ਼ੀਰ ਖਾਨ ਨੇ ਗੱਲ ਰੱਖੀ, ਸਿਆਣਾ ਸੀ, ਸਿਆਣਪ ਦੇ ਨਾਲ ਉਹਨੇ ਸਾਰਾ ਜੰਗ ਨਿਬੇੜਨਾ ਚਾਹੁੰਦਾ ਸੀ ਵੀ ਹੁਣ ਦੁਬਾਰਾ ਲੜਾਈ ਨਾ ਹੋਵੇ, ਵਜ਼ੀਰ ਖਾਨ ਟਾਲਣਾ ਚਾਹੁੰਦਾ ਸੀ। ਕਹਿੰਦਾ ਬਾਦਸ਼ਾਹ ਸਲਾਮਤ, ਤੁਹਾਡੇ ਕੋਲ ਕਿਹੜਾ ਬਾਜਾਂ ਦੀ ਕਮੀ, ਤੂੰ ਬਾਦਸ਼ਾਹ ਹਿੰਦੁਸਤਾਨ ਦਾ, ਤੇਰੇ ਕੋਲ ਕਿਹੜੀ ਬਾਜਾਂ ਦੀ ਕਮੀ ਹੈ।
ਅਨਕ ਵਲਾਇਤ ਤੇ ਚਲ ਆਵੇ,
ਵਲਾਇਤ ਤੋਂ ਅਨੇਕਾਂ ਬਾਜ ਤੇਰੇ ਕੋਲ ਰੋਜ਼ ਆਉਂਦੇ ਨੇ, ਪਤਾ ਨੀ ਕਿੰਨੇ ਕੁ ਬਾਜ ਤੇਰੇ ਕੋਲ ਆਏ ਤੇ ਕਿੰਨੇ ਕੁ ਗਏ ਨੇ।
ਜੋ ਮੰਗਾਏ ਜੇ ਤੱਕ ਮਨ ਭਾਵੇ,
ਜਿਵੇਂ ਮਰਜ਼ੀ ਬਾਜ ਤੂੰ ਜਿਹੜੇ ਤੇਰੇ ਮਨ ਨੂੰ ਭਾਉਂਦੇ ਨੇ ਜਿੱਥੋਂ ਮਰਜ਼ੀ ਮੰਗਾ ਸਕਦਾ, ਤੂੰ ਬਾਦਸ਼ਾਹ ਹਿੰਦੁਸਤਾਨ ਦਾ, ਜਿੰਨੇ ਮਰਜ਼ੀ ਬਾਜ ਤੂੰ ਆਪਣੇ ਕੋਲ ਮੰਗਾ ਸਕਦਾ।
ਪਿਤਾ ਆਪ ਕੇ ਤਿਗ ਗੁਰ ਗਏ, ਕਿੰਚ ਬੇਗ ਮੈਂ ਲਿਆਵਤ ਭਏ।
ਤੁਹਾਡੇ ਪਿਤਾ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਬਹੁਤ ਸਤਿਕਾਰ ਕੀਤਾ। ਬਾਦਸ਼ਾਹ ਸਲਾਮਤ ਨੇ ਮੈਨੂੰ ਤੇ ਕਿੰਚ ਬੇਗ ਨੂੰ, ਸਾਨੂੰ ਦੋਵਾਂ ਨੂੰ ਭੇਜਿਆ ਸੀ ਤੇ ਅਸੀਂ ਦੋਵੇਂ ਬਾਦਸ਼ਾਹ ਜਹਾਂਗੀਰ ਦੇ ਭੇਜੇ ਹੋਏ, ਤੇਰੇ ਪਿਤਾ ਦੇ ਭੇਜੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਜਾ ਕੇ ਪਹੁੰਚੇ ਸੀ।
ਚੰਦੋ ਦੀਵਾਨੀ ਉਪਾਏ ਬਣਾਏ, ਦੁਰਗ ਗਵਾਲੀਅਰ ਦੀ ਪਹੁੰਚਾਏ।
ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਨੂੰ ਤੇਰੇ ਪਿਤਾ ਨੂੰ ਆ ਕੇ ਦਿੱਲੀ ਮਿਲੇ, ਉਧਰੋਂ ਦੀਵਾਨ ਚੰਦੂ ਨੇ ਉਪਾ ਜੁਗਤੀਆਂ ਬਣਾ ਕੇ ਕਿਸੇ ਤਰੀਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿਚ ਭੇਜ ਦਿੱਤਾ।
40 ਦਿਵਸ ਬੀਤ ਗਏ ਸਭ,
ਜਦੋਂ ਉੱਥੇ ਗੁਰੂ ਜੀ ਨੂੰ ਰਹਿੰਦਿਆਂ 40 ਦਿਨ ਗਵਾਲੀਅਰ ਦੇ ਕਿਲੇ ਚ ਬੀਤ ਗਏ।
ਇਸ ਮੈਂ ਸ਼ੇਰ ਆਏ ਦੁਆ ਸਭ,
ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਲਾਇਆ ਹੀ ਨਹੀਂ, ਮੁੜ ਕੇ 40 ਦਿਨਾਂ ਵਾਸਤੇ ਭੇਜਿਆ ਸੀ ਤੇ ਕਹਿੰਦੇ ਰਾਤ ਨੂੰ ਤੇਰੇ ਪਿਤਾ ਬਾਦਸ਼ਾਹ ਜਹਾਂਗੀਰ ਨੂੰ 2 ਸ਼ੇਰਾਂ ਨੇ ਆ ਕੇ ਦੱਬ ਲਿਆ। 2 ਬੜੇ ਭਿਆਨਕ ਸ਼ੇਰ ਸਨ, ਉਹਨਾਂ ਸ਼ੇਰਾਂ ਨੇ ਆ ਕੇ ਦੱਬ ਲਿਆ।
ਰਾਵਣ ਕੀ ਛਾਤੀ ਪਰ ਪਾਏ,
ਉਹਨਾਂ ਨੇ ਆ ਕੇ ਆਪਣੇ ਪੈਰ ਬਾਦਸ਼ਾਹ ਜਹਾਂਗੀਰ ਦੀ ਛਾਤੀ ਤੇ ਧਰ ਕੇ ਉਹਨੂੰ ਡਰਾਇਆ।
ਡਰੇ ਡੇਰੇ ਕਰ ਸਤਿਗੁਰ ਕੇ ਦਿੱਤੇ ਚਿੱਤੇ ਲੈ ਆਏ।
ਕਹਿੰਦੇ ਡਰ ਕੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ, ਬਾਦਸ਼ਾਹ ਡਰ ਕੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕੀਤਾ।
ਦੋਨੋ ਹੱਥ ਰਹੇ ਰੁਮਾਲ, ਗੁਰੂ ਹਟਾਵੇ ਬਲ ਕੇ ਨਾਲ।
ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਹੋ ਕੇ ਆਪਣੇ ਦੋਹਾਂ ਹੱਥਾਂ ਚ ਰੁਮਾਲ ਲੈ ਕੇ ਉਹਨਾਂ ਦੋਹਾਂ ਸ਼ੇਰਾਂ ਨੂੰ ਪਰੇ ਹਟਾਇਆ, ਨਹੀਂ ਤਾਂ ਉਹਨਾਂ ਸ਼ੇਰਾਂ ਨੇ ਬਾਦਸ਼ਾਹ ਨੂੰ ਡਰਾਇਆ ਹੋਇਆ ਸੀ। ਜਦੋਂ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ ਤੇ ਉਹਨਾਂ ਨੇ ਆਪਣੇ ਦੋਹਾਂ ਹੱਥਾਂ ਚ ਰੁਮਾਲ ਫੜ ਕੇ ਉਹਨਾਂ ਰੁਮਾਲਾਂ ਦੇ ਨਾਲ ਉਹਨਾਂ ਦੋਹਾਂ ਸ਼ੇਰਾਂ ਨੂੰ ਹਟਾ ਕੇ ਪਿੱਛੇ ਕੀਤਾ।
ਹੁਣ ਆਵਾਜ਼ ਕੋ ਸੁਣੇ ਐਸੀ ਗੁਰੂ ਹਕਾਰੋ ਜੈਸੇ ਤੈਸੇ।
ਬਾਦਸ਼ਾਹ ਜਹਾਂਗੀਰ ਨੇ ਆਵਾਜ਼ ਸੁਣੀ, ਉਹਨੇ ਆਖਿਆ ਤੇਰੀ ਜਾਨ ਤਾਂ ਬਚੇਗੀ ਜੇ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚੋਂ ਬੁਲਾਏਗਾ। ਏਦਾਂ ਦੀ ਆਵਾਜ਼ ਬਾਦਸ਼ਾਹ ਜਹਾਂਗੀਰ ਨੇ ਉਸ ਵੇਲੇ ਸੁਣੀ।
ਉਸ ਪ੍ਰਾਤ ਕੋ ਮੋਏ ਸੁਣਾਇਓ।
ਜਦੋਂ ਅਗਲਾ ਦਿਨ ਹੋਇਆ ਤੇ ਬਾਦਸ਼ਾਹ ਜਹਾਂਗੀਰ ਨੇ ਮੈਨੂੰ ਆਪਣੇ ਕੋਲ ਸੱਦਿਆ। ਵਜ਼ੀਰ ਖਾਂ ਦੱਸ ਰਿਹਾ ਉਹ ਸਾਰੀ ਪੁਰਾਣੀ ਗੱਲ, ਗੁਰੂ ਘਰ ਦੀ ਅਜ਼ਮਤ ਦੀ ਗੱਲ ਕਿ ਜਾ ਸ਼ਾਹਜਹਾਨ ਤੇਰੇ ਬਾਪ ਬਾਦਸ਼ਾਹ ਜਹਾਂਗੀਰ ਨੇ ਫਿਰ ਅਗਲੇ ਦਿਨ ਸਵੇਰੇ ਉੱਠਦਿਆਂ ਮੈਨੂੰ ਆਪਣੇ ਕੋਲ ਬੁਲਾਇਆ।
ਇਸ ਪ੍ਰਸੰਗ ਕੋ ਸਰਬ ਸੁਣਾਇਓ।
ਉਹਨੇ ਰਾਤ ਦੀ ਉਹ ਸਾਰੀ ਖਬਰ ਜਿਵੇਂ ਉਹਦੇ ਨਾਲ ਬੀਤੀ, ਉਹ ਸਾਰੀ ਖਬਰ ਰਾਤ ਜਿਵੇਂ ਜਿਵੇਂ ਉਹਦੇ ਨਾਲ ਹੋਇਆ, ਉਹਨਾਂ ਸ਼ੇਰਾਂ ਨੇ ਡਰਾਇਆ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਾਇਆ, ਉਹ ਸਾਰੀ ਗੱਲਬਾਤ ਉਹਨੇ ਮੈਨੂੰ ਸੁਣਾਈ।
ਲੇਨ ਹੇਤ ਜਬ ਮੋਏ ਪਠਾਵਾ।
ਬਾਦਸ਼ਾਹ ਨੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈਣ ਵਾਸਤੇ ਭੇਜਿਆ ਕਿ ਜਾ ਤੂੰ ਛੇਤੀ ਨਾਲ ਛੇਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਚੋਂ ਵਾਪਸ ਲੈ ਕੇ ਆ।
ਕਾਰਨ ਸ਼ੇਰ ਨਾ ਫੇਰ ਦਿਖਾਵਾ।
ਕਹਿੰਦੇ ਜਦੋਂ ਮੈਂ ਗਿਆ ਮੁੜ ਕੇ ਨਿਸ਼ੇਰ ਦਿਸੇ ਬਾਦਸ਼ਾਹ ਨੂੰ, ਉਹੀ ਰਾਤ ਸੀ ਉਹੀ ਬਾਦਸ਼ਾਹ ਸੀ, ਮੁੜ ਕੇ ਫਿਰ ਬਾਦਸ਼ਾਹ ਨੂੰ ਦੁਬਾਰਾ ਸ਼ੇਰ ਨਹੀਂ ਦਿਸੇ, ਜਦੋਂ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਉਣ ਲਈ ਮੈਨੂੰ ਭੇਜ ਦਿੱਤਾ।
ਤਿੰਨ ਕੇ ਕਹੇ 52 ਰਾਜੇ, ਛੋੜ ਦੀਏ ਆਪਣੇ ਸੁਖ ਕਾਜੇ।
ਸ਼ਾਹਜਹਾਨ ਬਾਦਸ਼ਾਹ ਵੇਖ ਤੇਰਾ ਪਿਤਾ ਜਹਾਂਗੀਰ ਕਿੰਨਾ ਸਤਿਕਾਰ ਕਰਦਾ ਸੀ ਗੁਰੂ ਜੀ ਦਾ, ਕਿ ਗੁਰੂ ਜੀ ਨੂੰ ਜਿਹੜੇ ਜਿਸ ਵੇਲੇ ਬੁਲਾਇਆ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਅਸੀਂ ਇਕੱਲੇ ਨਹੀਂ ਆਉਣਾ, ਰਾਜਿਆਂ ਨੂੰ ਵੀ ਲਿਆਵਾਂਗੇ। 52 ਰਾਜੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਦੇ ਕਹਿਣ ਤੇ 52 ਦੇ 52 ਰਾਜੇ ਛੱਡੇ। ਕਿੱਡਾ ਸਤਿਕਾਰ ਸੀ ਉਹਦੇ ਮਨ ਚ ਗੁਰੂ ਜੀ ਦਾ, ਕਿ ਜਿਹਨੇ ਗੁਰੂ ਜੀ ਦਾ ਬਚਨ ਨਹੀਂ ਮੋੜਿਆ ਤੇ 52 ਦੇ 52 ਰਾਜਿਆਂ ਨੂੰ ਉਸ ਵੇਲੇ ਗਵਾਲੀਅਰ ਦੇ ਕਿਲੇ ਚ ਗੁਰੂ ਜੀ ਦੇ ਨਾਲ ਹੀ ਰਿਹਾ ਕੀਤਾ।
ਨਿਕਟ ਬੁਲਾਏ ਅਦੇਕ ਸਨਮਾਨੇ।
ਔਰ ਫਿਰ ਉਹਨੇ ਗੁਰੂ ਜੀ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦਾ ਬੜਾ ਸਨਮਾਨ ਕੀਤਾ, ਬਹੁਤ ਭਾਰੀ ਅਦਬ ਤੇ ਸਤਿਕਾਰ ਕੀਤਾ।
ਜਵਾਹਰ ਅਰਪਣ ਠਾਨੇ,
ਬੜੇ ਬੜੇ ਕੀਮਤੀ ਜ਼ਬਰ ਜਵਾਹਰਾਤ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਬਾਦਸ਼ਾਹ ਜਹਾਂਗੀਰ ਨੇ ਭੇਟ ਕੀਤੇ।
ਇਨਕੇ ਕਹੇ ਚੰਦੂ ਗੈ ਵਾਯੂ।
ਗੁਰੂ ਸਾਹਿਬ ਦੇ ਕਹਿਣ ਤੇ ਚੰਦੂ ਵੀ ਫੜਾ ਦਿੱਤਾ, ਆਖਿਆ ਤੁਹਾਡਾ ਦੋਸ਼ੀ ਹੈ ਇਹਨੂੰ ਤੁਸੀਂ ਸਾਂਭੋ। ਉਹਨਾਂ ਬਾਦਸ਼ਾਹ ਜਹਾਂਗੀਰ ਨੇ ਚੰਦੂ ਆਪਣਾ ਜਿਹੜਾ ਦੀਵਾਨ ਸੀ ਉਹ ਵੀ ਗੁਰੂ ਜੀ ਦੇ ਹਵਾਲੇ ਕਰ ਦਿੱਤਾ।
ਪਿਤਾ ਬੈਰ ਤੇ ਗੁਰ ਮਰਵਾਯੂ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਚੰਦੂ ਨੂੰ ਮਾਰ ਕੇ ਲੈ ਲਿਆ। ਉਹ ਸਾਰਾ ਪ੍ਰਸੰਗ ਪ੍ਰਗਟ ਹੈ।
ਕਰਾਮਾਤ ਕੇ ਧਨੀ ਬਡੇਰੇ, ਕਰੈ ਬਾਤ ਤੇ ਹਥੈ ਕਨੇਰੇ।
ਇਹ ਬਾਦਸ਼ਾਹ ਗੁਰੂ ਸਾਹਿਬ ਜੀ ਕਰਾਮਾਤਾਂ ਦੇ ਧਨੀ ਨੇ, ਉਹਨਾਂ ਚ ਇੱਕ ਅਜਮਤ ਦੀ ਅਜਮਤਾਂ ਦੇ ਕਰਾਮਾਤਾਂ ਦੇ ਪੀਰ ਨੇ, ਸਿਰਫ ਰਸਨਾ ਤੋਂ ਇੱਕ ਵਾਕ ਕਰ ਦੇਣ ਤੇ ਬਚਨ ਨਾਲ ਹੀ ਮਾਰ ਸਕਦੇ ਨੇ, ਏਡੀ ਤਾਕਤ ਦੇ ਮਾਲਕ ਨੇ ਕਿ ਬਚਨ ਕਰਕੇ ਹੀ ਮਾਰ ਸਕਦੇ ਨੇ, ਬਚਨ ਕਰਕੇ ਹੀ ਖਤਮ ਕਰ ਸਕਦੇ ਨੇ।
ਅੰਗ ਰੱਖੇ ਆਪਣੇ ਚਿਰਕਾਲ।
ਬਾਦਸ਼ਾਹ ਜਹਾਂਗੀਰ ਨੇ ਕਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਨਾਲ ਰੱਖਿਆ, ਉਹਨਾਂ ਨਾਲ ਇੰਨਾ ਸਤਿਕਾਰ ਤੇ ਪਿਆਰ ਕੀਤਾ ਵੀ ਰੋਜ਼ ਉਹਨਾਂ ਨਾਲ ਸ਼ਿਕਾਰ ਖੇਡਣ ਨੂੰ ਜਾਣਾ, ਗੁਰੂ ਸਾਹਿਬ ਨੂੰ ਆਪਣੇ ਖਾਸ ਮਹਿਲਾਂ ਚ ਬੁਲਾ ਕੇ ਮਹਾਰਾਜ ਜੀ ਦੇ ਨਾਲ ਘੰਟਿਆਂ ਬੱਧੀ ਬਹਿ ਕੇ ਬਚਨ ਕਰਦਾ ਰਿਹਾ।
ਸੈਨਾ ਕਰ ਸੰਗ, ਨਿਜ ਸੈਨਾ ਦੇ ਕਰ ਸੰਗ ਨਾਲ।
ਉਹਨੇ ਫੇਰ ਆਪਣੀ ਸੈਨਾ ਵੀ ਸਤਿਗੁਰਾਂ ਦੇ ਨਾਲ ਦੇ ਕੇ ਹਰ ਵਕਤ ਮਹਾਰਾਜ ਜੀ ਦੀ ਸੇਵਾ ਵਿਚ ਉਨ੍ਹਾਂ ਨੂੰ ਹਾਜ਼ਰ ਕੀਤਾ।
ਕਰਤ ਰਹੇ ਸਭ ਰੀਤ ਅਦਾਇਬ,
ਸਰਬ ਪ੍ਰਕਾਰ ਨਾਲ ਬਾਦਸ਼ਾਹ ਜਾਂ ਗੀਰ ਤੇਰਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਦਾ ਬਹੁਤ ਅਦਬ ਰੱਖਦਾ ਰਿਹਾ, ਉਹਨੇ ਛੇਵੇਂ ਪਾਤਸ਼ਾਹ ਜੀ ਦਾ ਬਹੁਤ ਹੀ ਅਦਾਇਬ ਤੇ ਸਤਿਕਾਰ ਰੱਖਿਆ।
ਸਿੱਖ ਕਰ ਪ੍ਰੇਮ ਰਹੇ ਸੰਗ ਸਾਹਿਬ,
ਗੁਰੂ ਜੀ ਨੇ ਵੀ ਤੇਰੇ ਪਿਤਾ ਦਾ ਪ੍ਰੇਮ ਵੇਖ ਕੇ ਜਾਂ ਗੀਰ ਦਾ ਪ੍ਰੇਮ ਵੇਖ ਕੇ ਕਿੰਨਾ ਚਿਰ ਗੁਰੂ ਸਾਹਿਬ ਵੀ ਬਾਦਸ਼ਾਹ ਦੇ ਨਾਲ ਰਹੇ, ਦਿੱਲੀ ਤੋਂ ਆਗਰੇ ਗਏ, ਦਿੱਲੀ ਤੋਂ ਫਿਰ ਲਾਹੌਰ ਤੱਕ ਆਏ, ਕਾਫੀ ਦੇਰ ਤੱਕ ਗੁਰੂ ਜੀ ਬਾਦਸ਼ਾਹ ਦੇ ਨਾਲ ਰਹੇ।
ਸੋ ਤੁਮ ਜਾਣ ਤੋ ਸਭ ਭਾਂਤ, ਕਹਾ ਸੁਨਾਵੋ ਮੈਂ ਕਰ ਬਾਤ।
ਸ਼ਾਹ ਜਹਾਨ, ਮੈਨੂੰ ਦੱਸਣ ਦੀ ਤਾਂ ਲੋੜ ਹੋਵੇ ਜੇ ਤੈਨੂੰ ਪਤਾ ਨਾ ਹੋਵੇ। ਤੂੰ ਆਪਣੀ ਅੱਖਾਂ ਨਾਲ ਵੇਖਦਾ ਰਿਹਾ ਕਿ ਤੇਰਾ ਪਿਤਾ ਗੁਰੂ ਜੀ ਦੇ ਨਾਲ ਕਿੰਨਾ ਪ੍ਰੇਮ ਕਰਦਾ ਸੀ, ਤੈਨੂੰ ਵੀ ਤਾਂ ਉਹ ਨਾਲ ਲੈ ਕੇ ਗਿਆ ਕਈ ਵਾਰ ਸਤਿਗੁਰਾਂ ਦੇ ਚਰਨਾਂ ਵਿਚ, ਮਹਾਰਾਜ ਜੀ ਦੇ ਚਰਨਾਂ ਵਿਚ ਤੈਨੂੰ ਵੀ ਮੱਥਾ ਟਿਕਵਾਇਆ, ਨਮਸਕਾਰ ਕੀਤੀ ਤੇ ਕਿਹਾ ਉਹਨਾਂ ਦੇ ਹੁਕਮ ਚ ਰਹੀ, ਇਨ੍ਹਾਂ ਦਾ ਸਤਿਕਾਰ ਰੱਖੀ, ਤੈਨੂੰ ਵੀ ਉਹਨੇ ਆਗਿਆ ਕੀਤੀ। ਬਾਦਸ਼ਾਹ, ਦੱਸਣ ਦੀ ਤਾਂ ਤੈਨੂੰ ਲੋੜ ਹੋਵੇ ਜੇ ਤੈਨੂੰ ਕੁਝ ਪਤਾ ਨਾ ਹੋਵੇ।
ਰਾਵਣ ਕੇ ਸਰੀਰ ਕੀ ਖੈਰ,
ਬਾਦਸ਼ਾਹ ਸਲਾਮਤ, ਤੁਹਾਡੇ ਸਰੀਰ ਦੀ ਖੈਰ ਚਾਹੀਦੀ ਹੈ, ਅਸੀਂ ਕੀ ਲੈਣਾ ਬਾਜਾਂ ਤੋਂ, ਇੱਕ ਬਾਜ ਤੁਹਾਡੇ ਕੋਲ ਹੋਰ ਸੈਂਕੜੇ ਆ ਜਾਣਗੇ, ਤੁਹਾਡੇ ਸਰੀਰ ਦੀ ਸਲਾਮਤੀ ਚਾਹੀਦੀ ਹੈ, ਗੁਰੂ ਨਾਲ ਵੈਰ ਨਾ ਕਮਾਓ। ਵੇਖੋ ਤੁਹਾਡੇ ਪਿਤਾ ਜੀ ਨੇ ਗਵਾਲੀਅਰ ਕਿਲੇ ਚ ਭੇਜ ਦਿੱਤਾ ਤੇ ਕੀ ਹਾਲਤ ਹੋਈ ਸੀ ਤੇਰੇ ਪਿਤਾ ਦੀ, ਸ਼ੇਰਾਂ ਨੇ ਆ ਕੇ ਡਰਾਇਆ ਸੀ ਕਿਤੇ ਤੇਰੇ ਨਾਲ ਨਾ ਇਹੋ ਜਿਹੀ ਬੀਤੇ, ਇਸ ਕਰਕੇ ਬਾਦਸ਼ਾਹ ਸਲਾਮਤ, ਤੁਸੀਂ ਤੁਹਾਡੇ ਸਰੀਰ ਦੀ ਸਾਨੂੰ ਸਦਾ ਖੈਰ ਚਾਹੀਦੀ ਹੈ।
ਚਾਹੇ ਸਦਾ ਨਾ ਕਰੋ ਗੁਰ ਬੈਰ,
ਕਰਕੇ ਅਸੀਂ ਤਾਂ ਖੈਰ ਮੰਗਦੇ ਹਾਂ ਤੁਹਾਡੀ, ਤੁਸੀਂ ਗੁਰੂ ਨਾਲ ਵੈਰ ਨਾ ਕਮਾਓ, ਗੁਰੂ ਜੀ ਨਾਲ ਦੁਸ਼ਮਣੀ ਨਾ ਕਮਾਓ।
ਅਜ਼ਮਤ ਜੋਤ ਸ੍ਰੀ ਨਾਨਕ ਗਾਦੇ, ਕਰੋ ਸੇਵ ਬਣੀਏ ਲਾਦੇ।
ਗੁਰੂ ਨਾਨਕ ਦੀ ਗੱਦੀ ਅਜ਼ਮਤ ਵਾਲੀ ਹੈ ਤੇ ਤੂੰ ਉਹਨਾਂ ਦਾ ਸੇਵਾਦਾਰ ਬਣ ਕੇ ਖੁਸ਼ੀ ਨਾਲ ਸੇਵਾ ਕਰ, ਉਹਨਾਂ ਦੀ ਬਰਾਬਰੀ ਨਾ ਕਰ, ਉਹਨਾਂ ਦਾ ਸ਼ਰੀਕਾ ਨਾ ਕਰ, ਉਹਨਾਂ ਦਾ ਸੇਵਾਦਾਰ ਬਣ ਕੇ ਉਹਨਾਂ ਦੀ ਸੇਵਾ ਕਰ।
ਵਿਗੜਨ ਤੇ ਪਾਏ ਨਾ ਕਲਿਆਣ,
ਉਹਨਾਂ ਨਾਲ ਵਿਗਾੜ ਕਰੇਗਾ ਤੇ ਉਹਨਾਂ ਨਾਲ ਵਿਗੜਨ ਕਰਕੇ ਤੇਰੀ ਕਲਿਆਣ ਨਹੀਂ ਹੋਵੇਗੀ, ਤੈਨੂੰ ਮੁਕਤੀ ਨਹੀਂ ਮਿਲੇਗੀ।
ਤੂੰ ਸਾਰੇ ਬਿਦਤ ਜਾਣ,
ਸਾਰੇ ਜਹਾਨ ਵਿਚ ਬਿਦਤ ਹੈ, ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਇਆ ਉਹਨਾਂ ਨੂੰ ਕਦੇ ਸੁੱਖ ਨਹੀਂ ਮਿਲਿਆ।
ਮੀਆਂ ਮੀਰ ਪੀਰ ਗੰਭੀਰ,
ਬਾਦਸ਼ਾਹ ਸ਼ਾਹ ਜਹਾਨ ਆਪਣੇ ਇਸਲਾਮ ਧਰਮ ਚ ਕਿੱਡੇ ਵੱਡੇ ਮਹਾਂਪੁਰਖ ਨੇ, ਸਾਈ ਮੀਆਂ ਮੀਰ, ਕਿੱਡੀ ਵੱਡੀ ਹਸਤੀ ਦੇ ਮਾਲਕ ਸਾਈ ਮੀਆਂ ਮੀਰ ਜੀ ਹਨ।
ਮੈਂ ਤੁਰਕਾਂ ਨੂੰ ਲੱਖ ਤੀਰ,
ਜਿਨ੍ਹਾਂ ਨੂੰ ਸਾਰਾ ਤੁਰਕਾਨਾ ਮੰਨਦਾ, ਸਾਰਾ ਮੁਸਲਮਾਨ ਧਰਮ ਜਿਨ੍ਹਾਂ ਨੂੰ ਪੈਗੰਬਰ ਮੰਨਦਾ, ਸਾਈ ਮੀਆਂ ਮੀਰ ਜੀ ਦਾ ਇੰਨਾ ਸਤਿਕਾਰ ਕਰਦੇ ਨੇ।
ਕਿਨੋ ਅਦਾਇਬ ਕੇਤਕ ਰਾਖਾ,
ਮੇਰੀਆਂ ਅੱਖਾਂ ਦੇ ਸਾਹਮਣੇ ਸਾਈ ਮੀਆਂ ਮੀਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਜਿਹਨੂੰ ਸਾਈ ਮੀਆਂ ਮੀਰ ਵੀ ਜਿਨ੍ਹਾਂ ਦੇ ਚਰਨਾਂ ਚ ਨਮਸਕਾਰ ਕਰਦੇ ਨੇ ਉਹ ਕਿੱਡੇ ਵੱਡੇ ਮਾਲਕ ਹੋਣਗੇ। ਸਾਈ ਮੀਆਂ ਮੀਰ ਨੇ ਵੀ ਜਿਨ੍ਹਾਂ ਦਾ ਏਡਾ ਵੱਡਾ ਅਦਬ ਰੱਖਿਆ, ਸਤਿਕਾਰ ਰੱਖਿਆ ਤੇ ਉਹਨਾਂ ਦੀ ਪੂਜਾ ਕਰਦਾ ਹੈ।
ਤੁਮ ਪੁੱਛਾ ਗੁਰਜਸ ਅਤ ਭਾਖਾ,
ਜਦੋਂ ਤੁਸੀਂ ਪੁੱਛਿਆ ਸੀ ਕਿ ਸਾਈ ਜੀ ਤੁਸੀਂ ਉਹਨਾਂ ਨੂੰ ਮੱਥਾ ਕਿਉਂ ਟੇਕਿਆ, ਉਹ ਤਾਂ ਹਿੰਦੂਆਂ ਦੇ ਪੀਰ ਨੇ, ਤੇ ਉਸ ਵੇਲੇ ਉਹਨਾਂ ਨੇ ਉਪਮਾ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਦੀ, ਕਿਹਾ ਸੀ ਖੁਦਾ ਦੇ ਦਰ ਦੇ ਉੱਤੇ ਅਸੀਂ ਇਹਨਾਂ ਦੇ ਦਰਸ਼ਨ ਕਰਦੇ, ਉੱਥੇ ਇਹੀ ਸਾਡੀਆਂ ਪੁਕਾਰਾਂ ਸੁਣਦੇ ਨੇ, ਇਹੀ ਸਾਡੀਆਂ ਬੇਨਤੀਆਂ ਸੁਣਦੇ ਨੇ, ਤੂੰ ਪੁੱਛਿਆ ਸੀ ਤੇ ਸਾਈ ਮੀਆਂ ਮੀਰ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਕਰਕੇ ਤੈਨੂੰ ਸੁਣਾਇਆ ਸੀ।
ਗੁਰ ਖੁਦਾਏ ਕੋ ਰੂਪ ਬਤਾਏ,
ਉਹਨਾਂ ਦੱਸਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਖੁਦਾ ਦਾ ਰੂਪ ਨੇ, ਇਹ ਖੁਦਾ ਵਿਚ ਤੇ ਗੁਰੂ ਹਰਗੋਬਿੰਦ ਸਾਹਿਬ ਚ ਕੋਈ ਭੇਦ ਨਹੀਂ।
ਸਕਲ ਪੀਰ ਜੇ ਨਿਸਤਿਨ ਧਿਆਏ,
ਸਾਰੇ ਪੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਹੀ ਰਾਤ ਦਿਨ ਧਿਆਉਂਦੇ ਨੇ, ਰਾਤ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਚਿੰਤਨ ਕਰਦੇ ਨੇ।
ਜੇ ਰਿਸ ਕਰ ਸ਼੍ਰੀ ਹਰਗੋਬਿੰਦ, ਕਹਿ ਕੁਵਾਕ ਮਨ ਸ਼ਤਰੂ ਮਨਿੰਦ,
ਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਰਿਸ ਕਰਕੇ ਕੁਝ ਬਚਨ ਕਹਿ ਦੇਣ, ਕੁਵਾਕ ਕਹਿ ਦੇਣ, ਤੇ ਫਿਰ ਉਹ ਭਾਈ ਬਾਦਸ਼ਾਹ ਉਹ ਗੁਰੂ ਸਾਹਿਬ ਜੀ ਦੀ ਖੁਸ਼ੀ ਦਾ ਪਾਤਰ ਨਹੀਂ ਬਣਦਾ, ਉਹ ਸ਼ਤਰੂ ਮਨਿੰਦ ਹੋ ਜਾਂਦਾ ਹੈ।
ਹੁਣ ਉਪਾਏ ਨਹਿ ਬਨ ਹੈ ਕੋਈ,
ਕਰਕੇ ਮੁੜ ਕੇ ਫਿਰ ਕੋਈ ਉਪਾਅ ਨਹੀਂ ਬਣਨਾ, ਜੇ ਗੁਰੂ ਸਾਹਿਬ ਨੇ ਕੋਈ ਬਚਨ ਕਰ ਦਿੱਤਾ ਨਾ ਤੇ ਫਿਰ ਬਾਦਸ਼ਾਹ ਉਹਨਾਂ ਦਾ ਬਚਨ ਨਹੀਂ ਮੁੜਦਾ, ਪਤਾ ਨੀ ਕੀ ਬਚਨ ਉਹ ਆਪਣੀ ਰਸਨਾ ਤੋਂ ਕਰ ਦੇਣ, ਉਹਨਾਂ ਦਾ ਡਰ ਤੇ ਭੈ ਆਪਣੇ ਮਨ ਚ ਰੱਖ।
ਮਿਟਹਿ ਨਹੀਂ ਸਫਲ ਸੋਏ,
ਜਿਹੜਾ ਬਚਨ ਉਹ ਕਰ ਦਿੰਦੇ ਨੇ ਉਹ ਮਿਟਦਾ ਨਹੀਂ, ਉਹ ਸਫਲ ਹੋ ਜਾਂਦਾ ਜੋ ਆਪਣੀ ਰਸਨਾ ਤੋਂ ਉਚਾਰਦੇ ਨੇ।
ਕੁਸ਼ਲ ਸਰੀਰ ਆਪ ਕੀ ਚਾਹੀ,
ਕਰਕੇ ਬਾਦਸ਼ਾਹ ਅਸੀਂ ਤਾਂ ਤੁਹਾਡੇ ਸਰੀਰ ਦੀ ਕੁਸ਼ਲਤਾ ਚਾਹੁੰਦੇ ਆ ਕਿ ਤੁਸੀਂ ਰਾਜੀ ਖੁਸ਼ੀ ਰਹੋ। ਬਾਜਾਂ ਦਾ ਕੀ ਹੈ, ਬਾਜ ਫਿਰ ਆ ਜਾਣਗੇ।
ਜਾਂ ਤੇ ਮੈਂ ਤੁਮ ਸੋਇਮ ਕਹੇ,
ਕਰਕੇ ਮੈਂ ਤੁਹਾਨੂੰ ਤੁਹਾਡੇ ਭਲੇ ਦੀ ਗੱਲ ਕਹਿ ਰਿਹਾ। ਲੜਨ ਨੂੰ ਤਾਂ ਕੋਈ ਨੀ, ਫੇਰ ਫੌਜ ਭੇਜ ਦਿਓ, ਪਰ ਲੜਾਈ ਕਰਕੇ ਤੁਸੀਂ ਲੈਣਾ ਕੀ ਹੈ? ਇੱਕ ਬਾਜ ਪਿੱਛੇ ਜੰਗ ਕਰਦਾ ਏਡਾ ਬਾਦਸ਼ਾਹ ਸੋਭਦਾ? ਇਸ ਕਰਕੇ ਬਾਦਸ਼ਾਹਾਂ ਨੂੰ ਇਹ ਗੱਲਾਂ ਨੀ ਸੋਭਦੀਆਂ। ਮੈਂ ਤਾਂ ਤੁਹਾਡੇ ਭਲੇ ਦੀ ਗੱਲ ਕਰਦਾ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣੋ, ਉਹਨਾਂ ਦੀ ਕਰੋਪੀ ਦੇ ਨਹੀਂ। ਤੇ ਮੈਂ ਤੁਹਾਡੇ ਭਲੇ ਦੀ ਗੱਲ ਤੁਹਾਨੂੰ ਤਾਂ ਕਹੀ ਹੈ।
ਆਗੈ ਮਸਲਤ ਆਪ ਵਿਚਾਰੋ, ਆਪਣੀ ਭਲੀ ਬੁਰੀ ਨਿਰਧਾਰੋ।
ਬਾਦਸ਼ਾਹ ਅੱਗੇ ਤੂੰ ਸਿਆਣਾ, ਅੱਗੇ ਮੇਰੀ ਕਈ ਮਸਲਤ ਨੂੰ ਤੂੰ ਆਪ ਵਿਚਾਰ। ਤੂੰ ਆਪਣੇ ਵਾਸਤੇ ਵਿਚਾਰ ਕਰਨੀ ਹੈ ਕਿ ਤੇਰੇ ਵਾਸਤੇ ਚੰਗਾ ਕੀ ਹੈ ਤੇ ਮਾੜਾ ਕੀ ਹੈ।
ਹਰ ਮੈਂ ਸੁਣਿਓ ਸੋ ਕਿਨੋ ਉਚਾਰੇ,
ਮੈਂ ਇਹ ਵੀ ਸੁਣਿਆ, ਮੈਨੂੰ ਕਿਸੇ ਨੇ ਦੱਸਿਆ,
ਸ੍ਰੀ ਅੰਮ੍ਰਿਤਸਰ ਛੋਰ ਸਿਧਾਰੇ।
ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਵੀ ਕੋਈ ਨੀ, ਉਥੋਂ ਚੱਲ ਕੇ ਕਿਤੇ ਹੋਰ ਚਲੇ ਗਏ ਨੇ।
ਜਦ ਲਸ਼ਕਰ ਕਿਤ ਜਾਏ ਪਿਛਾੜੇ,
ਕਰਕੇ ਉਹਨਾਂ ਦੇ ਪਿੱਛੇ ਹੁਣ ਕਿੱਥੇ ਦੌੜੇ ਫਿਰੋਗੇ? ਤੁਹਾਡਾ ਜੇ ਲਸ਼ਕਰ ਭੇਜੋਗੇ ਵੀ ਤੇ ਗੁਰੂ ਸਾਹਿਬ ਦੇ ਪਿੱਛੇ ਕਿੱਥੇ ਕਿੱਥੇ ਉਹਨਾਂ ਨੂੰ ਜਾ ਕੇ ਲੱਭਦੇ ਫਿਰੋਗੇ? ਪਤਾ ਨੀ ਉਹ ਕਿੱਧਰ ਗਏ ਹਨ।
ਰੋਰਾ ਪਰੇ ਮੁਲਕ ਮੈਂ ਭਾਰੇ,
ਫੌਜ ਚੜ ਕੇ ਜਾਏਗੀ ਉਦਾਂ ਸਾਰੇ ਦੇਸ਼ ਚ ਰੌਲਾ ਪੈ ਜਾਣਾ, ਹਾਹਾਕਾਰ ਮੱਚ ਜਾਣੀ ਹੈ। ਤੇਰੀਆਂ ਫੌਜਾਂ ਨੇ ਜਿੱਥੇ ਜਾਣਾ ਨੁਕਸਾਨ ਹੀ ਕਰਨਾ ਨਾ। ਗੁਰੂ ਜੀ ਮਿਲਣ ਨਾ ਮਿਲਣ ਪਹਿਲਾਂ ਤੇਰੀ ਪਰਜਾ ਦੁਖੀ ਹੋਵੇਗੀ, ਉਹਦਾ ਕੀ ਫਾਇਦਾ ਹੈ?
ਲੜਨ ਵਿਖੇ ਅਨਗਨ ਦੋਸ਼,
ਲੜਾਈ ਵਿਚ ਤਾਂ ਅਣਗਿਣਤ ਦੋਸ਼ ਹੀ ਦੋਸ਼ ਹਨ।
ਮਮ ਮਤ ਸੁਣੋ ਤਿਆਗ ਦਿਓ ਰੋਸ,
ਕਰਕੇ ਮੇਰਾ ਮਤ ਤਾਂ ਇਹ ਹੈ ਬਾਦਸ਼ਾਹ ਸਲਾਮਤ ਕਿ ਤੁਸੀਂ ਆਪਣਾ ਰੋਸ ਆਪਣਾ ਗੁੱਸਾ ਤਿਆਗ ਦਿਓ।
ਜਾ ਜਾ ਸੁਣ ਰਿਦੇ ਵਿਚਾਰੇ, ਉਚਰੇ ਸਾਚ ਭਲੇ ਨਿਰਦਾਰੇ।
ਵਜ਼ੀਰ ਖਾਂ ਦੀਆਂ ਕਈਆਂ ਗੱਲਾਂ ਇਹਦੇ ਖਾਨੇ ਬਹਿ ਗਈਆਂ ਸ਼ਾਹਜਹਾਂ ਦੇ, ਇਹਦੇ ਦਿਮਾਗ ਚ ਲੱਗ ਗਈਆਂ ਇਹ ਗੱਲਾਂ। ਇਹਨੇ ਉਸ ਵੇਲੇ ਮਨ ਚ ਵਿਚਾਰ ਕੀਤੀ ਕਿ ਵਜ਼ੀਰ ਖਾਂ ਜੋ ਕਹਿ ਰਿਹਾ ਬਿਲਕੁਲ ਸੱਚ ਤੇ ਭਲਾ ਕਹਿ ਰਿਹਾ।
ਤਨ ਕੀ ਕੁਸ਼ਲ ਸਰਲ ਤੇ ਨੀਕੇ,
ਸਰੀਰ ਦਾ ਸੁਖ ਚਾਹੀਦਾ, ਜੇ ਸਰੀਰ ਠੀਕ ਹੈ ਤਾਂ ਸਭ ਕੁਝ ਠੀਕ ਹੈ।
ਦੁੱਖ ਵਹੀਨ ਹੋਏ ਚੈਵਤ ਜੀ ਕੇ,
ਕਹਿੰਦੇ ਦੁੱਖ ਵਹੀਨ ਹੋ ਕੇ ਸੁਖੀ ਹੋ ਕੇ ਜਿਉਣਾ ਚਾਹੁੰਦਾ ਹਾਂ।
ਤਜਿਓ ਕ੍ਰੋਧ ਕੈ ਪਰੈ ਨਾ ਦੁੰਦ, ਸੁਖ ਸੋ ਬਾਸਰ ਮੁਲਕ ਬਿਲੰਦ।
ਗੁੱਸਾ ਛੱਡ ਦਿੱਤਾ, ਕਹਿੰਦਾ ਚੰਗਾ ਵਜ਼ੀਰ ਖਾਂ, ਜਿਵੇਂ ਤੂੰ ਕਹਿੰਦਾ ਇਸੇ ਤਰ੍ਹਾਂ ਹੀ ਕਰਦੇ ਆ। ਮੈਂ ਇਹ ਦੁੱਧ ਦਾ ਖਿਆਲ ਜੰਗ ਦਾ ਖਿਆਲ ਛੱਡਦਾ ਤਾਂ ਜੋ ਮੇਰੇ ਦੇਸ਼ ਵਿਚ ਫਸਾਦ ਨਾ ਪਵੇ, ਫਤੂਰ ਨਾ ਪਵੇ।
ਹਾਂ ਬਾਜ ਕੀ ਬਾਤ ਜੋ ਥੋੜੀ,
ਗੱਲ ਹੈ ਇੱਕ ਬਾਜ ਦੀ ਛੋਟੀ ਜੀ ਗੱਲ ਹੈ।
ਜੇ ਗੁਰ ਲੜੈ ਨਾ ਤੋ ਹਮ ਛੋਰੇ,
ਗੁਰੂ ਜੀ ਲੜਾਈ ਦਾ ਖਿਆਲ ਛੱਡ ਦੇਣਗੇ ਤੇ ਅਸੀਂ ਵੀ ਛੱਡਿਆ, ਅਸੀਂ ਵੀ ਲੜਾਈ ਕਰਨ ਨੂੰ ਤਿਆਰ ਨਹੀਂ।
ਸੁਣ ਕੇ ਕਿੰਚ ਬੇਗ ਤਬ ਕਹਿਓ,
ਲਾਗੇ ਕਿੰਚ ਬੇਗ ਬੈਠਾ ਸੀ, ਇਹ ਵੀ ਗੁਰੂ ਘਰ ਦਾ ਸ਼ਰਧਾਲੂ ਸੀ, ਵਜ਼ੀਰ ਖਾਂ ਦਾ ਸਮਕਾਲ ਇਹਦਾ ਨਾਲ ਦਾ ਮਿੱਤਰ ਸੀ। ਕਿੰਚ ਬੇਗ ਲਾਗਿਓ ਬੋਲਿਆ, ਕਹਿਣ ਲੱਗਾ ਵਜ਼ੀਰ ਬਾਦਸ਼ਾਹ ਸ਼ਾਹਜਹਾਨ ਨੂੰ,
ਗੁਰ ਸੁਭਾਵ ਮੈਂ ਨੀਕੇ ਲਇਓ।
ਕਿੰਚ ਬੇਗ ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੈਂ ਗੁਰੂ ਜੀ ਨੂੰ ਚੰਗੀ ਤਰ੍ਹਾਂ ਜਾਣਦਾ, ਮੈਂ ਉਹਨਾਂ ਨੂੰ ਕਈ ਵਾਰ ਮਿਲਿਆ, ਮੈਂ ਉਹਨਾਂ ਦੇ ਸੁਭਾਵ ਤੋਂ ਚੰਗੀ ਤਰ੍ਹਾਂ ਜਾਣੂ ਹਾਂ।
ਦੇਸ਼ ਨਗਰ ਕੋ ਕੁਛ ਮੈਂ ਕਹਾਂ,
ਤੇਰੇ ਦੇਸ਼ ਨੂੰ ਜਾਂ ਤੇਰੇ ਨਗਰ ਨੂੰ ਕਿਸੇ ਨੂੰ ਕੁਝ ਨਹੀਂ ਕਹਿਣਗੇ, ਉਹ ਤਾਂ ਆਪ ਸ਼ਾਂਤੀ ਪਸੰਦ ਨੇ। ਕੋਈ ਚੜ ਕੇ ਆਵੇ ਤੇ ਮੁਕਾਬਲਾ ਕਰਦੇ ਨੇ, ਆਪਣੇ ਆਪ ਉਹ ਕਦੇ ਤੇਰੇ ਕਿਸੇ ਦੇਸ਼ ਦੇ ਕਿਸੇ ਵਿਅਕਤੀ ਨੂੰ ਕੁਝ ਨਹੀਂ ਕਹਿਣਗੇ।
ਅਰੇ ਸੈਨ ਤੋਂ ਲੜ ਹੱਥ ਗਏ,
ਤੇ ਜੇ ਫੌਜ ਅੜੇ ਫਿਰ ਜ਼ਰੂਰ ਅੱਗੇ ਲੜਨ ਨੂੰ ਤਿਆਰ ਹੋ ਜਾਂਦੇ ਨੇ, ਪਰ ਉਹ ਆਪ ਕਦੇ ਪਹਿਲ ਨਹੀਂ ਕਰਦੇ।
ਫਤੂਰ ਮੁਲਕ ਮੈਂ ਕਰਾਂ,
ਇਸ ਕਰਕੇ ਤੇਰੇ ਦੇਸ਼ ਵਿਚ ਉਹ ਕੋਈ ਫਤੂਰ ਨਹੀਂ ਕਰਨਗੇ।
ਸਭ ਕੀ ਰੱਖਿਆ ਪਰੇਤ ਧਰੈ,
ਹਮੇਸ਼ਾ ਆਪ ਸਾਰਿਆਂ ਦੀ ਰੱਖਿਆ ਕਰਦੇ ਨੇ, ਉਹਨਾਂ ਨੇ ਭਲਾ ਫਤੂਰ ਕਰਕੇ ਕਿਸੇ ਨੂੰ ਕਿਉਂ ਦੁੱਖ ਦੇਣਾ? ਉਹ ਤਾਂ ਆਪ ਸਾਰਿਆਂ ਦਾ ਭਲਾ ਕਰਦੇ ਨੇ।
ਕਹਿ ਸ਼ਾ ਇਹ ਆਛੀ ਬਾਤ,
ਬਾਦਸ਼ਾਹ ਸੁਣ ਕੇ ਕਹਿਣ ਲੱਗਾ ਚੰਗਾ ਵੀ ਇਹੀ ਚੰਗੀ ਗੱਲ ਹੈ।
ਮੈਂ ਦਲ ਪੱਠੇ ਹੋਏ ਨਰਕਾਤ।
ਹੁਣ ਨੀ ਮੈਂ ਕੋਈ ਫੌਜ ਭੇਜਣੀ, ਨਹੀਂ ਤਾਂ ਅੱਗੇ ਪਹਿਲਾਂ ਬਹੁਤ ਬੰਦੇ ਮਾਰੇ ਗਏ ਨੇ, ਹੋਰ ਨੀ ਮਰਵਾਉਣੇ।
ਸ੍ਰੀ ਅੰਮ੍ਰਿਤਸਰ ਵਸੈ ਨਾ ਸੋਏ,
ਨਾਲੇ ਉਹ ਵੀ ਅੰਮ੍ਰਿਤਸਰ ਸਾਹਿਬ ਛੱਡ ਕੇ ਚਲੇ ਗਏ ਨੇ, ਉੱਥੇ ਨਹੀਂ ਰਹਿ ਰਹੇ।
ਨੇ ਦੂਰ ਵਿਗਾੜ ਨਾ ਕੋਈ,
ਨਾਲੇ ਉਹ ਦੂਰ ਚਲੇ ਗਏ ਨੇ, ਕਿਤੇ ਹੁਣ ਸਾਡਾ ਕੋਈ ਵਿਗਾੜ ਵੀ ਉਹਨਾਂ ਨਾਲ ਨੀ ਪਵੇਗਾ।
ਉਸੇ ਬਾਤ ਵਿਸਾਰੇ,
ਇੱਦਾਂ ਕਹਿ ਕੇ ਬਾਦਸ਼ਾਹ ਨੇ ਜੰਗ ਦਾ ਖਿਆਲ ਆਪਣੇ ਮਨੋਂ ਵਿਸਾਰ ਦਿੱਤਾ।
ਮਕੂਫ ਚੜਨ ਕੀ ਤਿਆਰੀ,
ਇਧਰੋਂ ਇਹਨੇ ਵੀ ਲਾਹੌਰ ਤੋਂ ਚੱਲਣ ਦੀ ਤਿਆਰੀ ਕਰ ਲਈ।
ਇਸ ਪ੍ਰਕਾਰ ਲਾਪੁਰ ਮੈਂ ਸ਼ਾਂਤੀ,
ਲਾਹੌਰ ਦੇ ਵਿੱਚ ਸਾਰੇ ਸ਼ਾਂਤੀ ਵਰਤ ਗਈ।
ਹੋਤ ਪਈ ਸੁਣ ਕੇ ਸਭ ਭਾਂਤੇ,
ਗੁਰੂ ਕੇ ਸਿੱਖ ਰਹਿੰਦੇ ਸੀ ਲਾਹੌਰ, ਉਹਨਾਂ ਨੂੰ ਵੀ ਸੰਤੁਸ਼ਟੀ ਹੋ ਗਈ, ਚਲੋ ਬਾਦਸ਼ਾਹ ਨੇ ਹੁਣ ਲੜਨ ਦਾ ਖਿਆਲ ਛੱਡ ਦਿੱਤਾ ਹੈ।
ਅਬ ਸਤ ਗੁਰ ਕੀ ਕਥਾ ਸੁਣੀ ਜੈ, ਜਨਮ ਸਫਲ ਸ਼ਰੋਤਾ ਕਰ ਲੀਜੈ।
ਤੁਸੀਂ ਸਤਿਗੁਰਾਂ ਦੀ ਕਥਾ ਸੁਣੋ ਭਾਈ, ਗੁਰੂ ਸਾਹਿਬ ਦੀ ਕਥਾ ਸੁਣ ਕੇ ਆਪਣਾ ਜਨਮ ਸਫਲਾ ਕਰੋ। ਜਿਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਗੋਇੰਦਵਾਲ ਸਾਹਿਬ ਪਹੁੰਚੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।